ਉਹ ਲੁੱਟਦੇ ਸੀ ਕੁੱਟਦੇ ਸੀ ਖੜਨਾ ਪਿਆ ਉਹ ਲੁੱਟਦੇ ਸੀ ਕੁੱਟਦੇ ਸੀ ਖੜਨਾ ਪਿਆ ਲਹੂ ਟਿਕਣ ਨਾ ਦੇਵੇ ਤਾਂ ਹੀ ਲੜਨਾ ਪਿਆ ਛਲ ਨੇ ਕਮਾਏ ਕਾਹਤੋਂ ਵੱਡਿਆਂ ਭਰਾਵਾਂ ਨੇ ਛਲ ਨੇ ਕਮਾਏ ਕਾਹਤੋਂ ਵੱਡਿਆਂ ਭਰਾਵਾਂ ਨੇ ਪੁੱਤ ਆਊਗਾ ਜ਼ਰੂਰ ਉਡੀਕਦੀਆਂ ਮਾਵਾਂ ਨੇ ਪੁੱਤ ਆਊਗਾ ਜ਼ਰੂਰ ਉਡੀਕਦੀਆਂ ਮਾਵਾਂ ਨੇ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਨੇ ਮਿਹਰ ਕਰੀ ਹੈ ਅਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਆਪ ਜੀ ਦੀ ਸੇਵਾ ਦੇ ਵਿੱਚ ਅੱਜ ਫਿਰ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ ਜਿੰਨੇ ਵੀ ਗੁਰਮਾਈ ਭਾਈ 104.6 ਦੇ ਮਾਧਿਅਮ ਦੇ ਨਾਲ ਸਾਂਝ ਪਾਉਣ ਦੇ ਲਈ ਰੇਡੀਓ ਨੂੰ ਟਿਊਨ ਅਪ ਕੀਤਾ ਹੈ ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ ਧਿਆਨ ਧਰੋ ਦਸਾਂ ਪਾਤਸ਼ਾਹੀਆਂ ਦਾ ਸ਼ਹੀਦਾਂ ਮਰੀਦਾਂ ਨੂੰ ਕਰੋ ਯਾਦ ਜੀ ਸਾਹਿਬਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ ਲਵਾਓ ਆਪਣੀ ਤੇ ਸਾਡੀ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਾਂਜੀ ਅੱਜ ਦਾ ਪ੍ਰੋਗਰਾਮ ਉਸ ਮਹਾਨ ਯੋਧੇ ਨੂੰ ਸਮਰਪਿਤ ਕਰਾਂਗੇ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਮਨੁੱਖੀ ਅਧਿਕਾਰਾਂ ਦੇ ਰਾਖੇ ਆਪਾਂ ਪਿਛਲੀ ਵਾਰ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਉਹਨਾਂ ਦੇ ਜੀਵਨ ਤੇ ਝਾਤ ਮਾਰੀ ਸੀ ਤੇ ਇਹ ਆਪਣੇ ਆਪਣੇ ਤਰੀਕੇ ਦੇ ਜਿਹੜੀਆਂ ਜੰਗਾਂ ਹੁੰਦੀਆਂ ਨੇ ਯੁੱਧ ਹੁੰਦੇ ਨੇ ਇਹ ਲੜੇ ਜਾਂਦੇ ਨੇ ਜਿਵੇਂ ਤਲਵਾਰ ਦਾ ਯੁੱਧ ਜਿਵੇਂ ਜਿਹਨੂੰ ਮੈਦਾਨੀ ਜੰਗ ਵਿੱਚ ਕਹਿ ਦਈਦਾ ਆ ਤੇ ਇੱਕ ਹੁੰਦਾ ਕਲਮ ਦਾ ਜਿਹੜਾ ਯੁੱਧ ਜਿਹੜਾ ਆਪਣੀ ਕਲਮ ਦੇ ਨਾਲ ਤੁਸੀਂ ਜਿਹੜਾ ਦੁਸ਼ਮਣ ਦੀਆਂ ਜਿਹੜੀਆਂ ਜਿਹੜੀਆਂ ਜਿਹੜੇ ਦੁਸ਼ਮਣ ਦੇ ਹਮਲੇ ਕੀਤੇ ਜਾਂਦੇ ਨੇ ਲਿਖਤੀ ਰੂਪ ਦੇ ਵਿੱਚ ਉਹਨਾਂ ਦਾ ਜਵਾਬ ਦੇਣਾ ਤੇ ਜਿਹੜੇ ਉਹਨਾਂ ਦੇ ਸਮੇਂ ਦੀਆਂ ਹਕੂਮਤਾਂ ਦੇ ਜਿਹੜੇ ਗਲਤ ਕਾਰਨਾਮੇ ਨੇ ਉਹਨਾਂ ਨੂੰ ਜੱਗ ਜ਼ਾਹਰ ਕਰਨਾ ਇਹ ਇਹੋ ਜਿਹਾ ਸੀ ਸ਼ਹੀਦ ਇਸ ਕਰਕੇ ਉਹ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਇਹਨਾਂ ਨੂੰ ਆਪਾਂ ਕੋਈ ਇੱਕ ਦੂਸਰੇ ਨਾਲ ਤੋਲ ਕੇ ਨਹੀਂ ਦੇਖ ਸਕਦੇ ਜੋ ਜਿਵੇਂ ਆਮ ਤੌਰ ਦੇ ਉੱਤੇ ਇਹ ਇੱਕ ਸਾਡੇ ਸਮਾਜ ਦੇ ਵਿੱਚ ਧਾਰਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੇ ਉਹ ਤਾਂ ਸਿਰਫ ਗੱਲਾਂ ਕਰਨ ਜੋਗੇ ਨੇ ਉਹ ਗੱਲਾਂ ਕਰਦੇ ਨੇ ਤੇ ਉਹ ਜਾਂ ਦੂਸਰਾ ਪੱਖ ਇਹ ਲੈ ਲੈਂਦੇ ਨੇ ਵੀ ਉਹ ਸਿਰਫ ਵੀ ਉਹ ਲੜਨਾ ਹੀ ਜਾਣਦੇ ਨੇ ਉਹ ਲੜਦੇ ਨੇ ਅਸਲ ਦੇ ਵਿੱਚ ਜਦੋਂ ਕੋਈ ਵੀ ਕੌਮ ਆਪਣੇ ਆਪ ਦੇ ਜਦੋਂ ਵਿੱਚ ਜਦੋਂ ਕੋਈ ਵੀ ਉਸਨੂੰ ਮੁਸ਼ਕਲ ਆਉਂਦੀ ਹੈ ਜਾਂ ਮੁਸੀਬਤ ਆਉਂਦੀ ਹੈ ਜਾਂ ਕਿਸੇ ਉਹਨੂੰ ਟੱਕਰ ਦਾ ਸਾਹਮਣਾ ਕਰਨਾ ਪੈਂਦਾ ਤਾਂ ਉੱਥੇ ਬਹੁਤ ਧਿਰਾਂ ਕੰਮ ਕਰਦੀਆਂ ਹੁੰਦੀਆਂ ਨੇ
ਹਾਂਜੀ ਜੇਕਰ ਵੀਰ ਸਾਹਿਬ ਸਿੰਘ ਜੀ ਨੂੰ ਇੰਝ ਕਹੀਏ ਕਿ ਜ਼ਮੀਨੀ ਪੱਧਰ ਦੀ ਲੜਾਈ ਜਦੋਂ ਇਨਸਾਨ ਲੜਦਾ ਹੈ ਉਹਦੇ ਵਿੱਚ ਹਰੇਕ ਤਰ੍ਹਾਂ ਦੇ ਪਹਿਲੇ ਨੂੰ ਪਹਿਲ ਦਿੱਤੀ ਜਾਂਦੀ ਹੈ ਉਹਦਾ ਜਿਹੜਾ ਕਨਸੈਪਟ ਹੈ ਆਪਾਂ ਨੂੰ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਕਵੀ ਰੱਖੇ ਸਨ ਉਹਨਾਂ ਤੋਂ ਮਿਲਦਾ ਹੈ
ਹਾਂਜੀ ਹਾਂਜੀ ਬਿਲਕੁਲ ਬਿਲਕੁਲ
ਹਾਂਜੀ
ਸਾਡੇ ਤਾਂ ਵੈਸੇ ਹੀ ਸਿਧਾਂਤ ਹੀ ਬੜੇ ਸਪਸ਼ਟ ਜੇ ਹੈ ਜੀ
ਹਾਂਜੀ
ਜਿੱਥੇ ਅਪੀਲ ਦਲੀਲ ਵਕੀਲ ਵੀ ਸਾਰਾ ਕੁਛ ਸਭ ਤੋਂ ਪਹਿਲਾਂ ਵਰਤਣਾ ਆ ਤੇ ਉਸ ਤੋਂ ਬਾਅਦ ਫਿਰ ਜਿਵੇਂ ਹਥਿਆਰ ਵੀ ਸਾਨੂੰ ਕਿਹਾ ਗੁਰੂ ਸਾਹਿਬ ਨੇ ਵੀ ਜ਼ੁਲਮ ਦੇ ਟਾਕਰੇ ਲਈ ਹਥਿਆਰ ਵੀ ਚੁੱਕਣੇ ਜਾਇਜ਼ ਨੇ ਤੇ ਇਹ ਸਾਰਾ ਕੁਛ ਚੱਲਦਾ ਰਹਿੰਦਾ ਹੈ ਤੇ ਜਸਵੰਤ ਸਿੰਘ ਜੀ ਖਾਲੜਾ ਸ਼ੁਰੂ ਤੋਂ ਹੀ ਜਿਵੇਂ ਇਸ ਜੁਝਾਰੂ ਜਜ਼ਬੇ ਨਾਲ ਸਮਰਪਿਤ ਸੀ ਉਹਨਾਂ ਦੇ ਪਰਿਵਾਰ ਤੋਂ ਹੀ ਤੇ ਉਹ ਸ਼ੁਰੂ ਤੋਂ ਹੀ ਜਿਵੇਂ ਉਹਨਾਂ ਦੇ ਆਪਾਂ ਜੀਵਨ ਦੇ ਉੱਤੇ ਝਾਤ ਮਾਰੀਏ ਤਾਂ ਜਦੋਂ ਉਹਨਾਂ ਦਾ ਆਪਾਂ ਪੜ੍ਹਦੇ ਹਾਂ ਇਤਿਹਾਸ ਪੜ੍ਹਦੇ ਹਾਂ ਤਾਂ ਉਹ ਛੋਟੇ ਛੋਟੇ ਛੋਟੀਆਂ ਛੋਟੀਆਂ ਜਿਹੜੀਆਂ ਮੁਸ਼ਕਲਾਂ ਸੀ ਸਮਾਜ ਦੇ ਵਿੱਚ ਉਹਨਾਂ ਨੂੰ ਹੱਲ ਕਰਦੇ ਸੀ ਤੇ ਜਿਹੜੇ ਵੀ ਲੋੜਵੰਦ ਹੁੰਦੇ ਸੀ ਜਿਹਨਾਂ ਨੂੰ ਜਿਹੜੇ ਕਿਸੇ ਵੀ ਤਰ੍ਹਾਂ ਨਾਲ ਸਤਾਏ ਹੁੰਦੇ ਸੀ ਉਹਨਾਂ ਦੇ ਪੱਖ ਵਿੱਚ ਖੜਦੇ ਸੀ ਤੇ ਜਿਵੇਂ ਆਮ ਹੀ ਉਹਨਾਂ ਦੀ ਇਹ ਉਦਾਹਰਨ ਵੀ ਦਿੱਤੀ ਜਾਂਦੀ ਹੈ ਕਿ ਜਿਹੜੇ ਪੱਲੇਦਾਰ ਨੇ ਉੱਥੇ ਦੇ ਜਿਹੜੇ
ਮੰਡੀਆਂ
ਦੇ ਵਿੱਚ ਪੱਲੇਦਾਰ ਉਹਨਾਂ ਦੇ ਲਈ ਹਾਲਾਂਕਿ ਕੋਈ ਨਾਤਾ ਰਿਸ਼ਤਾ ਨਹੀਂ ਬਣਦਾ ਜਸਵੰਤ ਸਿੰਘ ਖਾਲੜਾ ਦਾ ਕਿਉਂਕਿ ਉਹਨਾਂ ਦਾ ਜਿਹੜਾ ਆਪਣਾ ਕੰਮ ਕਰਨ ਦਾ ਜਿਹੜਾ ਉਹ ਵੀ ਅਲੱਗ ਹੈ ਤੇ ਜਿਹੜੇ ਪੱਲੇਦਾਰ ਨੇ ਉਹ ਤਕਰੀਬਨ ਆਪਾਂ ਕਹਿ ਸਕਦੇ
ਹਾਂ ਦਿਹਾੜੀ ਮਜ਼ਦੂਰੀ ਵਾਲੇ
ਤੇ ਪੰਜਾਬ ਤੋਂ ਬਾਹਰੋਂ ਆ ਕੇ ਵੀ ਉੱਥੇ ਤਕਰੀਬਨ ਵਸੇ ਹੁੰਦੇ ਸੀ
ਹਾਂਜੀ ਹਾਂਜੀ ਨਾ ਅੱਜ ਵੀ ਹੈ ਜੀ
ਅੱਜ ਵੀ ਇਹੀ ਕੁਛ ਹੈ ਜੀ ਹਾਂਜੀ ਤੇ ਇਹ ਇਹ ਚ ਕੋਈ ਸ਼ੱਕ ਕੋਈ ਉਹ ਨਹੀਂ ਦੋਰਾ ਮਾਣੀ ਜਿਵੇਂ ਆਪਣੇ ਸਰੋਤੇ ਵੀ ਇਹ ਗੱਲ ਕਰਦੇ ਹੁੰਦੇ ਆ ਕਿ ਪੰਜਾਬ ਦੇ ਵਿੱਚੋਂ ਪੰਜਾਬ ਤੋਂ ਬਾਹਰੋਂ ਆ ਕੇ ਵਸੋ ਭਾਵੇਂ ਹੌਲੀ ਹੌਲੀ ਇਹ ਇਹ ਇੱਕ ਹੈ ਕਿ ਉਹ ਆ ਕੇ ਉਹਨਾਂ ਨੇ ਉੱਥੇ ਦਾ ਸੱਭਿਆਚਾਰ ਅਪਣਾਇਆ ਤੇ ਇਹ ਚ ਕੋਈ ਕੋਈ ਗਲਤ ਨੀ ਹੈ ਜਿਵੇਂ।
ਹਾਂਜੀ, ਇਹਦੇ ਨਾਲ ਹੀ ਮੈਂ ਤੁਹਾਡੇ ਸਾਰਿਆਂ ਨੂੰ ਦੱਸ ਦਈਏ ਕਿ ਜਿਹੜਾ ਸਟੂਡੀਓ ਦਾ ਨੰਬਰ 815-8100 ਜੀ ਅਸੀਂ ਭੁੱਲ ਗਏ ਪਹਿਲਾਂ ਸਟਾਰਟਿੰਗ ਦੇ ਵਿੱਚ ਦੱਸਣਾ।
ਹਾਂਜੀ ਹਾਂਜੀ,
ਤੇ ਨਾਲ ਹੀ ਉਸ ਸੂਰਵੀਰ ਯੋਧੇ ਨੂੰ ਜਿਹੜਾ ਕੋਟਨ ਕੋਟ ਪ੍ਰਣਾਮ ਉਹਨਾਂ ਦੀ ਦਿੱਤੀ ਹੋਈ ਸ਼ਹਾਦਤ ਨੂੰ, ਪਰ ਨਾਲ ਅਣਖ ਦੇ ਨਾਲ ਜੂਣਾ ਤੇ ਕਿਵੇਂ ਜ਼ਰੂਰਤ ਰੱਖਣੀ ਹੈ ਉਹਨਾਂ ਦੀ ਜੀਵਨੀ ਪੜ੍ਹ ਕੇ ਪਤਾ ਲੱਗਦਾ ਹੈ। ਪਰ ਜੇਕਰ ਅਸੀਂ ਵੀ ਆਪਾਂ ਜਿੰਨੇ ਵੀ ਅਸੀਂ ਆਪਣੇ ਸਿਧਾਂਤ ਨੂੰ ਜਿਹੜਾ ਸਿੱਖੀ ਦਾ ਸਿਧਾਂਤ ਹੈ ਉਹਦੀ ਜਦੋਂ ਗੱਲ ਕਰਾਂਗੇ ਤਾਂ ਫਿਰ ਉਹ ਕੰਸੈਪਟ ਜਿਹੜਾ ਹੈ ਉਹ ਸਾਰਿਆਂ 'ਤੇ ਹੀ ਲਾਗੂ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਕਈ ਸਾਡੇ ਵਿੱਚੋਂ ਹੀ ਗਦਾਰ ਅਤੇ ਹੋਰ ਜਾਂ ਵੱਖਰੇ ਤਰੀਕੇ ਦੇ ਨਾਲ ਪੇਸ਼ ਆਉਂਦੇ ਨੇ ਜਾਂ ਮੋਹ ਲਾਲਚ ਦੇ ਵਿੱਚ ਵੱਸ ਹੋ ਕੇ ਕੁਰਸੀਆਂ ਦਾ ਲਾਲਚ ਜਾਂ ਇਹ ਕਹਿ ਸਕਦੇ ਹਾਂ ਕਿ ਸਰਮਾਏਦਾਰੀ ਵੱਲ ਨੂੰ ਥੋੜ੍ਹਾ ਜਿਹਾ ਸਾਡਾ ਝੁਕਾਅ ਜ਼ਿਆਦਾ ਵਧਣ ਲੱਗ ਪਿਆ। ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ। ਜਦੋਂ ਸਾਡੇ ਮਕਾਨ ਕੋਠੇ ਸਾਡੇ ਰਹਿਣ ਬਸੇਰੇ ਜਿਹੜੇ ਸਨ ਕੱਚੇ ਸਨ ਅਤੇ ਉਦੋਂ ਸਿੱਖੀ ਕਹਿੰਦੇ ਬੜੀ ਪੱਕੀ ਸੀ। ਮੈਂ ਨਹੀਂ ਕਹਿ ਰਿਹਾ, ਇਤਿਹਾਸ ਕਹਿ ਰਿਹਾ, ਪਰ ਇਹੋ ਜਸਵੰਤ ਸਿੰਘ ਖਾਲੜਾ ਸਿੰਘ ਦੇ ਬਾਰੇ ਜੇਕਰ ਆਪਾਂ ਹੋਰ ਡੰਗਾਈ ਵਿੱਚ ਜਿਹੜੀਆਂ ਵਿਚਾਰ ਅੱਜ ਅਸੀਂ ਤੁਹਾਡੇ ਰਹਿੰਦੇ ਸਮੇਂ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਨਾਲ ਨਾਲ ਤੁਸੀਂ ਵੀ ਚੱਲਦੇ ਪ੍ਰੋਗਰਾਮ ਦੇ ਵਿੱਚ ਆਪਣਾ ਸੁਝਾਅ ਜ਼ਰੂਰ ਜਾਂ ਆਪਣੇ ਦਿਲ ਦੇ ਬਲਬਲੇ ਜਾਂ ਉਹਨਾਂ ਦੇ ਪ੍ਰਤੀ ਕੋਈ ਤੁਸੀਂ ਕੋਈ ਗੱਲ ਕਰਨੀ ਹੋਵੇ, ਕੋਈ ਉਸ ਟਾਈਮ ਦਾ ਕੋਈ ਜਿਹੜਾ ਸਰੋਤਾ ਸੁਣਦਾ ਹੋਵੇ ਜਿਹਨੇ ਉਹਨਾਂ ਨੂੰ ਨੇੜਿਓਂ ਹੋ ਕੇ ਵੇਖਿਆ ਹੋਵੇ ਉਹ ਵੀ ਫੋਨ ਕਰ ਸਕਦਾ ਜੀ 815-8100।
ਪਰਮਜੀਤ ਕੌਰ ਖਾਲੜਾ ਵੀ ਖੜੇ ਸੀ ਤੇ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਈਆਂ।
ਹਾਂਜੀ,
2 ਲੱਖ ਤੋਂ ਤਕਰੀਬਨ ਉੱਪਰ ਉਹਨਾਂ ਨੂੰ ਵੋਟ ਪਈ।
ਹਾਂਜੀ,
ਪਹਿਲੀ ਵਾਰ ਉਹ ਇਸ ਚੋਣ ਮੈਦਾਨ ਦੇ ਵਿੱਚ ਆਏ ਸੀ ਤੇ ਜਿਹੜੀ ਪਾਰਟੀ ਦੇ ਨਾਲ ਉਹਨਾਂ ਨੇ ਰਾਬਤਾ ਰੱਖਿਆ ਸੀ ਉਹ ਵੀ ਨਵੀਂ ਸੀ ਬਿਲਕੁਲ, ਤੇ ਇਸ ਦੇ ਬਾਵਜੂਦ 2 ਲੱਖ ਤੋਂ ਉੱਤੇ ਵੋਟਾਂ ਲੈ ਕੇ ਜਾਣੀਆਂ ਇੱਕ ਹਲਕੇ ਦੇ ਵਿੱਚ। ਇਹ ਇਹ ਇੱਕ ਸਿੱਧ ਕਰਦੀ ਆ ਚੀਜ਼ ਕਿ ਜਿਹੜੇ ਜਸਵੰਤ ਸਿੰਘ ਖਾਲੜਾ ਦਾ ਉਸ ਇਲਾਕੇ ਦੇ ਵਿੱਚ ਪ੍ਰਭਾਵ
ਉਸ ਇਲਾਕੇ ਨੂੰ ਦੇਣ
ਤੇ ਉਸਦਾ ਪ੍ਰਭਾਵ ਹਾਲੇ ਤੱਕ ਵੀ ਉੱਥੋਂ ਦੇ ਲੋਕਾਂ ਦੇ ਵਿੱਚ ਆ, ਕਿਉਂਕਿ ਜਦੋਂ ਇਹ ਇਸ ਦੇ ਵਿੱਚ ਆਪਣੇ ਪ੍ਰਚਾਰਕ ਵੀ ਸ਼ਾਮਲ ਸੀਗੇ ਪ੍ਰਚਾਰ ਦੇ ਵਿੱਚ ਬੀਬੀ ਪਰਮਜੀਤ ਖਾਲੜਾ ਦੇ, ਇਹ ਇਹ ਅਲੱਗ ਜਿਹੇ ਵਿਸ਼ੇ ਨੇ ਕਿ ਚੋਣਾਂ 'ਚ ਖੜਨਾ ਚਾਹੀਦਾ ਨਹੀਂ ਖੜਨਾ ਚਾਹੀਦਾ, ਕਿਹੜੀ ਪਾਰਟੀ ਨਾਲ ਆ ਜਾਂ ਨਹੀਂ ਆ, ਇਹ ਮਤਲਬ ਠੀਕ ਹੈ ਕਿ ਇਹ ਮੁੱਦੇ ਵਿਚਾਰਨੇ ਚਾਹੀਦੇ ਨੇ, ਪਰ ਇਹ ਦੂਸਰੇ ਨੰਬਰ 'ਤੇ ਆ ਜਾਂਦੇ ਨੇ ਜਦੋਂ ਤੁਸੀਂ ਗੱਲ ਇਹਨੂੰ ਇਸ ਪੱਖ ਤੋਂ ਵੀ ਆਪਾਂ ਲੈ ਕੇ ਦੇਖ ਸਕਦੇ ਹਾਂ ਕਿ ਜਦੋਂ ਬੀਬੀ ਪਰਮਜੀਤ ਕੌਰ ਖਾਲੜਾ ਚੋਣ ਮੈਦਾਨ ਦੇ ਵਿੱਚ ਆਏ ਤਾਂ ਇੱਕਦਮ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਪੂਰੀ ਦੁਨੀਆਂ ਦੇ ਵਿੱਚ ਦੁਆਰਾ ਉਹਨਾਂ ਉਹ ਹਾਈਲਾਈਟ ਹੋਏ।
ਹਾਂਜੀ, ਇਹਦੇ ਨਾਲ ਨਾਲ ਜਿਹੜੀ ਪੰਜਾਬ ਦੀ ਜਵਾਨੀ ਜਾਂ ਜਿਹੜੇ ਸਾਡੇ ਆਉਣ ਵਾਲੀ ਜਿਹੜੀ ਪਨੀਰੀ ਹੈ ਜਾਂ ਜਿਹੜੇ ਛੋਟੇ ਬੱਚੇ ਨਾ ਜਿਹੜੇ ਆਪਾਂ ਕਹਿ ਸਕਦੇ 8ਵੀਂ 9ਵੀਂ 10ਵੀਂ ਜਾਂ 11ਵੀਂ ਚ ਪੜ੍ਹਨ ਵਾਲੇ ਜਾਂ ਯੂਨੀਵਰਸਿਟੀ ਕਾਲਜ ਜਾਣ ਵਾਲੇ ਉਹਨਾਂ ਨੂੰ ਵੀ ਪਤਾ ਲੱਗਾ ਕਿ ਜਸਵੰਤ ਸਿੰਘ ਖਾਲਸਾ ਖਾਲੜਾ ਕੌਣ ਸੀ।
ਹਾਂ ਬਿਲਕੁਲ ਬਿਲਕੁਲ,
ਹਾਂਜੀ, ਸੋ ਉਹ ਚੰਗੀ ਤਰ੍ਹਾਂ ਉਸ ਚੀਜ਼ ਤੋਂ ਜਿਹੜਾ ਉਹਦਾ ਇੱਕ ਵਧੀਆ ਜਿਹੜਾ ਪੱਖ ਜਿਹੜਾ ਸਾਡੀ ਜਵਾਨੀ ਨੂੰ ਪਤਾ ਲੱਗਾ ਉਹ ਇੱਕ ਬਹੁਤ ਹੀ ਉਹਦਾ ਹਾਰ ਜਿੱਤਣ ਇੱਕ ਵੱਖਰੀ ਗੱਲ ਹੈ।
ਹਾਂਜੀ, ਇਹੀ ਅਸਲ ਦੇ ਵਿੱਚ ਮਨੋਰਥ ਹੁੰਦੇ ਆ, ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜੇ ਤੁਸੀਂ ਕਿਸੇ ਕਿਸੇ ਖੇਤਰ ਦੇ ਵਿੱਚ ਆਉਣੇ ਆ ਤਾਂ ਤੁਹਾਡੀ ਜਿੱਤ ਯਕੀਨੀ ਹੋਵੇ, ਪਰ ਇਹ ਜ਼ਰੂਰ ਹੈ ਕਿ ਜਿਹੜੀ ਉਹ ਜਿੱਤ ਦੇ ਕਈ ਮਾਇਨੇ ਹੁੰਦੇ ਨੇ।
ਪਰ ਜੇਕਰ ਆਪਾਂ ਜਸਵੰਤ ਸਿੰਘ ਖਾਲੜਾ ਦੀ ਗੱਲ ਕਰਦੇ ਵੀਰ ਸਾਹਿਬ ਸਿੰਘ ਜੀ, ਉਹਨਾਂ ਨੇ ਆਖਰ ਤੱਕ ਜਿੱਤ ਤਾਂ ਉਹਨਾਂ ਦੀ ਹੈ।
ਬਿਲਕੁਲ ਬਿਲਕੁਲ ਬਿਲਕੁਲ, ਮੈਂ ਤੁਹਾਨੂੰ ਦੱਸਦਾ ਜੀ, ਦੇਖੋ ਪਿੱਛੇ ਜੇ ਆਹ KPS ਗਿੱਲ ਵੀ ਮਰਿਆ ਜਿਹਨੂੰ ਕਿਹਾ ਜਾਂਦਾ ਸੀ ਮਨੁੱਖੀ ਅਧਿਕਾਰਾਂ ਦਾ ਕਾਤਲ
ਤੇ ਨਹੀਂ, ਬਟ ਉਹ ਰਾਖਾ ਕਹਿੰਦੇ ਸਨ ਜਿਹੜੇ ਜਿਹੜੇ ਸਰਕਾਰੀ ਸਿਸਟਮ ਆ ਉਹ ਰਾਖਾ ਕਹਿੰਦੇ ਸਨ।
ਹਾਂਜੀ ਹਾਂਜੀ, ਚਲੋ ਆਪਣੇ ਵੱਡੇ ਪੱਧਰ ਦੇ ਉੱਤੇ ਸਿੱਖ ਕੌਮ ਨੇ ਉਹਨੂੰ ਜਮਾਂ ਮੂੰਹ ਨਹੀਂ ਲਾਇਆ, ਉਹਦੇ ਮੌਤ ਦੇ ਉੱਤੇ ਸਾਰਿਆਂ ਨੇ ਉਹਨੂੰ ਲਾਹਣਤਾਂ ਪਾਈਆਂ। ਇਹ ਅਸਲ ਦੇ ਵਿੱਚ ਚਲੋ ਦੇਖੋ ਮਰਨਾ ਤਾਂ ਸਭ ਨੇ ਹੈ ਜੀ, ਮਰਨਾ ਤਾਂ ਕੋਈ ਦੋ ਰਾਵਾਂ ਨੀ, ਪਰ ਚੱਕਰ ਇਹ ਹੈ ਕਿ ਮਰ ਕੇ ਮਰਨ ਤੱਕ ਕਿਹੜਾ ਬੰਦਾ ਆਪਣੇ ਸਿਦਕ ਤੇ ਅੜਿਆ ਰਿਹਾ, ਕਿਹੜਾ ਕਿਹਨੇ ਆਪਣੀ ਜ਼ਮੀਰ ਨੂੰ ਜਾਗਦੀ ਰੱਖਿਆ, ਉਹ ਅਸਲ ਦੇ ਵਿੱਚ ਉਹਦੀ ਉਹ ਜਿੱਤ ਹੁੰਦੀ ਹੈ ਜਦੋਂ ਤੁਸੀਂ ਜ਼ਮੀਰ ਨੂੰ ਆਪਣੀ ਨੂੰ ਨਹੀਂ ਮਰਨ ਦਿੰਦੇ ਆਪਣੇ ਜਿਉਂਦੇ ਜੀ। ਜੇ ਆਪਣੇ ਜਿਉਂਦੇ ਜੀ ਤੁਸੀਂ ਜ਼ਮੀਰ ਮਾਰਤੀ ਤਾਂ
ਸਰਦਾਰ ਜਸਵੰਤ ਸਿੰਘ ਖਾਲੜਾ ਦੇ ਜਿਹੜੀ ਪੰਛੀ ਝਾਤ ਮਾਰਾਂਗੇ ਉਹਨਾਂ ਦੀ ਜੀਵਨੀ ਦੇ ਉੱਤੇ, ਕਿਉਂਕਿ ਜੇਕਰ ਆਪਾਂ ਪੂਰਾ ਵਿਸਥਾਰ ਵਿੱਚ ਉਹਨਾਂ ਤੇ ਗੱਲ ਕਰੀਏ ਆਪਾਂ ਨੂੰ ਮੇਰੇ ਹਿਸਾਬ ਦੇ ਨਾਲ ਚਾਰ ਪੰਜ ਪ੍ਰੋਗਰਾਮ ਤਾਂ ਈਜ਼ੀ ਚਾਹੀਦੇ ਆ ਕਹਿਣ ਦਾ ਭਾਵ ਕਿ ਚਾਰ ਪੰਜ ਘੰਟਿਆਂ ਦਾ ਲਗਾਤਾਰ ਪ੍ਰੋਗਰਾਮ ਵੀ ਚੱਲੇ ਤਾਂ ਵੀ ਅਸੀਂ ਉਹਨਾਂ ਨੂੰ ਪ੍ਰੋਪਰ ਕਵਰ ਨਹੀਂ ਕਰ ਸਕਦੇ ਕਿਉਂਕਿ ਕੰਮ ਹੀ ਐਡਾ ਵੱਡਾ ਕੀਤਾ ਜੇ ਹੁਣ 25,000 ਲਾਸ਼ਾਂ ਦੀ ਜੇ ਗੱਲ ਕਰਨੀ ਹੋਵੇ ਕਿਹੜੇ ਪਿੰਡ ਨਾਲ ਕਿੱਥੇ ਸੰਬੰਧ ਰੱਖਦੇ ਨੇ ਕੌਣ ਸੀ ਕਿੱਦਾਂ ਮੌਤ ਹੋਈ ਕਿੱਦਾਂ ਉਹ ਕਿੱਥੋਂ ਜਾ ਕੇ ਉਹ ਜਿਹੜਾ ਸਾਰਾ ਉਹਨਾਂ ਦਾ ਬਾਇਓਡਾਟਾ ਲੱਭਿਆ ਉਹ ਸਾਰਾ ਕੁਛ ਫਿਰ ਬਹੁਤ ਲੰਬਾ ਹੋ ਜਾਏਗਾ ਪੱਕਾ ਖੈਰ ਆਓ ਆਪਾਂ ਆਪਣੇ ਹੀਰੋ ਨੂੰ ਕਰਦੇ ਹਾਂ ਯਾਦ ਜੀ ਮਨੁੱਖੀ ਅਧਿਕਾਰਾਂ ਦਾ ਮਸੀਹਾ ਸਰਦਾਰ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਸ਼ਹਾਦਤ ਨੂੰ ਆਪਣਾ ਸਿਰ ਨੀਵਾਂ ਕਰਦੇ ਹੋਏ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਥੋੜ੍ਹੀ ਜਿਹੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਿੱਖੀ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਦਾ ਉਚਾਰਨ ਕਰਕੇ ਗਿਆਨ ਦੇ ਪੱਖੋਂ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹਰ ਸਿੱਖ ਨੂੰ ਉਪਦੇਸ਼ ਕੀਤਾ ਕਿ ਇਸ ਮੂਲ ਮੰਤਰ ਅਤੇ ਉਸ ਦੀ ਜਪ ਜੀ ਸਾਹਿਬ ਆਸਾ ਦੀ ਵਾਰ ਅਤੇ ਸਮੁੱਚੀ ਗੁਰਬਾਣੀ ਵਿੱਚ ਕੀਤੀ ਗਈ ਵਿਆਖਿਆ ਦਾ ਸਿਮਰਨ ਕਰਕੇ ਹਰ ਸਮੇਂ ਉਸ ਸੰਦਰਭ ਵਿੱਚ ਆਪਣੀ ਨਿਮਾਣੀ ਹੋਂਦ ਨੂੰ ਚੇਤੇ ਰੱਖੇ ਉਹ ਚੇਤੇ ਰੱਖੇ ਕਿ ਉਹ ਜੰਮਿਆ ਸੀ ਉਸਨੇ ਮਰਨਾ ਵੀ ਹੈ ਇਸ ਸਫ਼ਰ ਵਿੱਚ ਉਸਨੇ ਕਿਰਤ ਵੀ ਕਰਨੀ ਹੈ ਅਤੇ ਕਿਰਤ ਕਰਕੇ ਜੋ ਕੁਝ ਪ੍ਰਾਪਤ ਹੁੰਦਾ ਹੈ ਉਸਨੂੰ ਵੰਡ ਕੇ ਛਕਣਾ ਹੈ ਸਮਾਜ ਦਾ ਕੇਵਲ ਅੰਗ ਹੀ ਬਣ ਕੇ ਨਹੀਂ ਰਹਿਣਾ ਸਗੋਂ ਉਸ ਨੂੰ ਬਣਾਉਣਾ ਸਵਾਰਨਾ ਲਈ ਸਦਾ ਤਤਪਰ ਵੀ ਰਹਿਣਾ ਹੈ ਸਰਬੱਤ ਦਾ ਭਲਾ ਜਾਂ ਸਾਂਝੇ ਸੱਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰੋਂ ਜੀਓ ਦੇ ਮਾਰਗ ਤੇ ਚੱਲਦਿਆਂ ਹੋਇਆਂ ਵਿਅਕਤੀ ਰੂਪ ਦੇ ਵਿੱਚ ਵੀ ਜਿੱਥੇ ਆਪਾਂ ਵਿਚਰਨਾ ਹੈ ਤੇ ਉੱਥੇ ਨਾਲ ਨਾਲ ਜਿਹੜੇ ਸੱਚ ਨੂੰ ਸਮਰਪਿਤ ਹੋ ਕੇ ਖੜਨਾ ਹੈ ਤੇ ਉਹ ਖਾਲਸਾ ਹੋ ਨਿਬੜਦਾ ਹੈ ਇਹੋ ਜਿਹੀ ਸ਼ਖਸੀਅਤ ਦੇ ਮਾਲਕ ਸਨ ਜਸਵੰਤ ਸਿੰਘ ਖਾਲੜਾ ਉਹ ਭਾਗਾਂ ਵਾਲੇ ਮਨੁੱਖ ਕਹੇ ਜਾ ਸਕਦੇ ਨੇ ਜਿਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਰਾਹੀਂ ਆਪਣਾ ਚੇਤਨਾ ਸੋਝੀ ਅਧੀਨ ਸਿੱਖੀ ਦਾ ਮਾਰਗ ਚੁਣਨ ਦਾ ਅਵਸਰ ਮਿਲਿਆ ਹੋਵੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹੀਦ ਹੋਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਨੇ ਜਿਹੜੇ ਕੰਮ ਕੀਤੇ ਨੇ ਜਾਂ ਬਚਪਨ ਵਿੱਚ ਹੀ ਜੋ ਉਹਨਾਂ ਦੇ ਮਾਰਗ ਸਨ ਉਹ ਗੁਰਪ੍ਰਸਾਦ ਦਾ ਸੁਭਾਗ ਪ੍ਰਾਪਤ ਹੋਇਆ ਹੈ ਆਪਣੀ ਚੜ੍ਹਦੀ ਜਵਾਨੀ ਦੀ ਉਮਰੇ ਉਸਨੂੰ ਮਾਰਕ ਸਵਾਦ ਨੇ ਖਿੱਚਿਆ ਹੈ ਹੱਥ ਵਿੱਚ ਥੈਲਾ ਫੜ ਧੂੜ ਭਰੇ ਰਾਹਾਂ ਤੇ ਪਿੰਡਾਂ ਦੇ ਚੱਕਰ ਕੱਢੇ ਗਰੀਬਾਂ ਦੇ ਹੋਕਿਆਂ ਵਿੱਚ ਸਾਹ ਮਿਲਾਇਆ ਕਿਧਰੇ ਕਿਧਰੇ ਦੁੱਖ ਤਕਲੀਫਾਂ ਸਾਂਝੀਆਂ ਕੀਤੀਆਂ ਪਰ ਮਾਰਕ ਸਵਾਦ ਦੇ ਠੇਕੇਦਾਰ ਨੇ ਉਸਨੂੰ ਭਟਕਣ ਨੂੰ ਕਿਸੇ ਅਸਾਰੂ ਰੂਪ ਵਿੱਚ ਵਿਚਰਨ ਨਾ ਦਿੱਤਾ ਕੌਮਾਂਤਰੀ ਪੱਧਰ ਤੇ 1917 ਵਿੱਚ ਹੋਏ ਰੂਸੀ ਇਨਕਲਾਬ ਪਿੱਛੋਂ ਬਣੇ ਰਾਜ ਪ੍ਰਬੰਧ ਨੂੰ ਖੋਰਾ ਲੱਗਾ ਕੱਚੇ ਵਿਸ਼ਵਾਸ ਤਿੜਕੇ ਅਤੇ ਸਰਦਾਰ ਖਾਲੜਾ ਨਕਸਲਵਾੜੀ ਲਹਿਰ ਦਾ ਸਮਰਥਕ ਜਿਹੜਾ ਸਮਰਥਕ ਬਣਿਆ ਅੱਗੇ ਚੱਲ ਕੇ ਉਸ ਲਹਿਰ ਦੇ ਕਈ ਟੋਟੇ ਹੋਏ ਤੇ 1978 ਵਿੱਚ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਵਰਤਾਰਾ ਇੱਕ ਤੇਜ਼ ਝੱਖੜ ਵਾਲੇ ਪੰਜਾਬ ਤੇ ਸਿੱਖ ਭਾਈਚਾਰੇ ਉੱਪਰ ਛਾ ਗਿਆ ਤੇ ਸਰਦਾਰ ਖਾਲੜਾ ਨੇ ਵੀ ਆਪਣੀ ਇੱਕ ਸਾਥੀ ਨਾਲ ਪੰਜਾਬ ਦੇ ਪਿੰਡਾਂ ਦੇ ਚੱਕਰ ਕੱਢਣੇ ਆਰੰਭ ਕੀਤੇ ਵਿਚਾਰਾਂ ਦੀ ਭਟਕਣ ਤੇ ਜੀਵਨ ਨੂੰ ਸਥਿਰ ਰੱਖਣ ਲਈ ਉਹ ਖਾਲੜੇ ਤੋਂ ਅੰਮ੍ਰਿਤਸਰ ਚੰਡੀਗੜ੍ਹ ਦਿੱਲੀ ਅਤੇ ਹੋਰ ਅਨੇਕਾਂ ਥਾਈਂ ਜਾਂਦੇ ਮਿੱਤਰਾਂ ਨਾਲ ਵਿਚਾਰ ਕਰਦੇ ਪੁਰਾਣਿਆਂ ਨਾਲੋਂ ਸੰਬੰਧ ਤੋੜੇ ਤੇ ਨਵੇਂ ਸੰਬੰਧ ਜੋੜੇ ਇਹ ਸਭ ਕੁਝ ਕਿਉਂ ਵਾਪਰਿਆ ਗੁਰਪ੍ਰਸਾਦ ਸਦਕਾ ਇੱਕ ਟਿਮਟਮਾਉਂਦੀ ਰੋਸ਼ਨੀ ਉਹਨਾਂ ਨੂੰ ਖਿੱਚ ਪਾਉਂਦੀ ਸੀ ਅਤੇ ਉਸ ਰੋਸ਼ਨੀ ਦੀ ਭਾਲ ਉਹਨਾਂ ਕਰ ਲਈ ਉਹ ਗੁਰਬਾਣੀ ਦੇ ਲੜ ਲੱਗ ਕੇ ਅੰਮ੍ਰਿਤਧਾਰੀ ਬਣ ਗਏ ਹੁਣ ਮਜ਼ਦੂਰਾਂ ਕਿਸਾਨਾਂ ਅਤੇ ਦੁਖੀ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਗੁਰਬਾਣੀ ਵਿੱਚੋਂ ਦਿਸਣ ਲੱਗਿਆ ਅਤੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਉਹਨਾਂ ਦੀ ਰੂਹ ਨੂੰ ਤ੍ਰਿਪਤ ਕਰਨ ਵਾਲੇ ਬਣ ਗਏ ਅਤੇ ਗੁਰਬਾਣੀ ਵਿੱਚ ਅਟੁੱਟ ਸ਼ਰਧਾ ਪੂਰਨ ਦਲੀਲ ਦੇ ਆਧਾਰ ਤੇ ਉਹਨਾਂ ਨੂੰ ਰੋਸ਼ਨੀ ਦੇਣ ਲੱਗ ਪਈ ਇਹ ਉਹ ਸਮਾਂ ਸੀ ਜਦ ਇੱਕ ਦੁਸ਼ਟ ਨੇ ਪੰਜਾਬ ਦੀ ਧਰਤੀ ਤੇ ਪੈਰ ਰੱਖਿਆ ਉਸ ਵੇਲੇ ਦਿੱਲੀ ਦੀ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਰਬਾਦੀ ਦੇ ਨਾਲ ਅਨੇਕਾਂ ਹੋਰ ਗੁਰਧਾਮਾਂ ਨੂੰ ਪਲੀਤ ਕਰ ਮਾਰਿਆ ਵੱਡੀ ਪੱਧਰ ਤੇ ਸਿੱਖਾਂ ਦੀ ਨਸਲਕੁਸ਼ੀ ਆਰੰਭ ਹੋ ਗਈ ਤਸੀਹਾ ਕੇਂਦਰਾਂ ਥਾਂ ਥਾਂ ਹੋਂਦ ਵਿੱਚ ਆ ਗਏ ਸਿੱਖਾਂ ਦੀ ਅਣਖ ਰੋਲਣ ਲਈ ਅਤੇ ਉਹਨਾਂ ਨੂੰ ਹੀਣ ਭਾਵਨਾ ਵਿੱਚ ਪ੍ਰਵੇਸ਼ ਕਰਵਾਉਣ ਲਈ ਪੰਜਾਬ ਪੁਲਿਸੀਏ ਦੇ ਬੁੱਚੜ ਮੁਖੀ KPS ਗਿੱਲ ਨੇ ਡਿਊਟੀ ਸੰਭਾਲ ਲਈ ਸ਼ਰਾਬੀ ਕਵਾਬੀ ਤੇ ਅਯਾਸ਼ ਲੋਕ ਇਹੋ ਜਿਹੇ ਸਮਿਆਂ ਵਿੱਚ ਸਰਕਾਰਾਂ ਦੇ ਬਹੁਤ ਕੰਮ ਆਉਂਦੇ ਨੇ ਤੇ ਮੱਸਾ ਰੰਗੜ ਹੋਵੇ ਜਾਂ ਫਿਰ ਕੋਈ ਹੋਰ ਇਹ ਇੱਕ ਅਜਿਹੀ ਪਰੰਪਰਾ ਹੈ ਜਿੱਥੇ ਮਨੁੱਖੀ ਜਾਮੇ ਵਿੱਚ ਵਿਅਕਤੀ ਵਹਿਸ਼ੀ ਹੋ ਨਿਬੜਦਾ ਹੈ ਇਜ਼ਹਾਰ ਆਲਮ ਗੋਬਿੰਦ ਰਾਮ ਜਸਮਿੰਦਰ ਸਿੰਘ ਹਰਮਿੰਦਰ ਚਾਲ ਨਰਿੰਦਰ ਸਿੰਘ ਤੇ ਸੁਮੇਧ ਸੈਣੀ ਸ਼ਿਵ ਕੁਮਾਰ ਜਾਂ ਰਾਜਨੀਤਿਕ ਖੇਤਰ ਵਿਚਲੇ HKL ਭਗਤ ਸੁਰਿੰਦਰ ਨਾਥ ਜਗਦੀਸ਼ ਟਾਈਟਲਰ ਸੱਜਣ ਕੁਮਾਰ ਜਾਂ ਰਾਜੀਵ ਗਾਂਧੀ ਇਹ ਸਾਰੇ ਹੀ ਇਸੇ ਹੀ ਤਾਂਡਵ ਨਾਚ ਦੇ ਖਲਨਾਇਕ ਹਨ ਤੇ ਸਰਦਾਰ ਖਾਲੜਾ ਇਹਨਾਂ ਦੇ ਤਾਂਡਵ ਨਾਚ ਨੂੰ ਦੇਖਦਾ ਵੀ ਸੀ ਪਛਾਣਦਾ ਵੀ ਸੀ ਅੰਤ ਵਿੱਚ ਆਪ ਵੀ ਉਸਨੇ ਇਹ ਸਭ ਕੁਝ ਹੰਢਾਇਆ ਕੁਝ ਇਸ ਕਿਸਮ ਦੀ ਪਿੱਠ ਭੂਮੀ ਵਿੱਚ ਜਦ ਖਾਲੜਾ ਜੀ ਦੇ ਇੱਕ ਮਿੱਤਰ ਸੈਂਟਰਲ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਗੁੰਮ ਹੋ ਗਏ ਤਾਂ ਸਧਾਰਨ ਢੰਗ ਨਾਲ ਉਸ ਦੀ ਭਾਲ ਕਰਨ ਤੋਂ ਬਾਅਦ ਉਸ ਦੇ ਪੁਲਿਸ ਮੁਕਾਬਲੇ ਦੀ ਗੱਲ ਕਰਨੀ ਪਈ। ਅੰਮ੍ਰਿਤਸਰ ਸ਼ਮਸ਼ਾਨ ਘਾਟ ਤੋਂ ਪਤਾ ਕਰਨ ਤੇ ਦੁਖਦਾਈ ਕਹਾਣੀ ਸੱਚੀ ਸਾਬਤ ਹੋਈ। ਅੱਗੇ ਜਾ ਕੇ ਉਸ ਮ੍ਰਿਤਕ ਮਨੁੱਖ ਦੇ ਇੱਕ ਹੋਰ ਸਾਥੀ ਦੀ ਮੌਤ ਦੀ ਜਾਣਕਾਰੀ ਵੀ ਮਿਲੀ। ਇਸੇ ਲੜੀ ਵਿੱਚ ਅਨੇਕਾਂ ਹੋਰ ਅਣਪਛਾਤੀਆਂ ਲਾਸ਼ਾਂ ਦੇ ਸੰਸਕਾਰ ਦੀ ਗੱਲ ਧਿਆਨ ਵਿੱਚ ਆਈ। ਮਿਊਂਸੀਪਲ ਕਮੇਟੀਆਂ ਚੋਂ ਕਿੰਨੀਆਂ ਲੱਕੜਾਂ ਆਈਆਂ, ਕਲਰਕਾਂ ਨੇ ਉਹਨਾਂ ਵਿੱਚੋਂ ਕਿੰਨੀ ਰਿਸ਼ਵਤ ਖਾਧੀ ਤੇ ਫਿਰ ਤਰਨ ਤਰਨ ਤੇ ਪੱਟੀ ਦੇ ਸ਼ਮਸ਼ਾਨ ਘਾਟਾਂ ਵਿੱਚ ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਤੇ ਕਿੰਨੀਆਂ ਅਣਪਛਾਤੀਆਂ ਲਾਸ਼ਾਂ ਦੇ ਸੰਸਕਾਰ ਹੋਏ, ਕਿੰਨੇ ਅੱਧ ਸੜੇ ਮਨੁੱਖੀ ਅੰਗ ਕੁੱਤੇ ਵੀ ਖਾਂਦੇ ਰਹੇ, ਇਹਨਾਂ ਨਾਲ ਜੁੜੀਆਂ ਹੋਰ ਅਨੇਕ ਘਟਨਾਵਾਂ ਖਾਲੜਾ ਜੀ ਨੇ ਆਪਣੀ ਡਾਇਰੀ ਵਿੱਚ ਕਲਮਬੰਦ ਕਰਦੇ ਗਏ। ਸ਼ਮਸ਼ਾਨ ਘਾਟ ਦੇ ਰਜਿਸਟਰਾਂ ਦੀਆਂ ਨਕਲਾਂ ਤੇ ਟਾਵੇਂ ਟਾਵੇਂ ਮ੍ਰਿਤਕਾਂ ਦੇ ਨਾਂ ਪਤੇ ਵੀ ਉਹਨਾਂ ਦੇ ਹੱਥ ਆ ਗਏ। ਸਮਾਂ ਬਹੁਤ ਕਲਯੁਗੀ ਸੀ ਤੇ KPS ਗੱਲ ਦੇ ਜ਼ੁਲਮ ਵੀ ਕਿਸੇ ਮੀਰ ਮੰਨੂ ਨਾਲੋਂ ਘੱਟ ਨਹੀਂ ਸਨ। ਬੇਅੰਤ ਸਿੰਘ ਦੀ ਜ਼ੁਲਮੀ ਰਾਜ ਵਿੱਚ ਉਸਨੇ ਪੁਲਸੀਏ ਦਰਿੰਦਿਆਂ ਦੀ ਅਗਵਾਈ ਕੀਤੀ, ਜਿਹੜੇ ਗਰੋਹ ਇਸ ਲਈ ਸਿਰਜੇ ਹੋਏ ਸਨ। ਉਹਨਾਂ ਵਿੱਚੋਂ ਇੱਕ ਦੀ ਅਗਵਾਈ ਅਜੀਤ ਸਿੰਘ ਸੰਧੂ ਦੇ ਹੱਥ ਸੀ। 6 ਨਵੰਬਰ ਨੂੰ ਪੁਲਿਸ ਦੀਆਂ ਜਿਪਸੀਆਂ ਦੀ ਇੱਕ ਤਾੜ ਆਈ ਤਾਂ ਪਲੋ ਪਲੀ ਦਿਨ ਵੇਲੇ ਸਰਦਾਰ ਖਾਲੜਾ ਦੇ ਅੰਮ੍ਰਿਤਸਰ ਸ਼ਹਿਰ ਸਥਿਤ ਕਬੀਰ ਪਾਰਕ ਵਾਲੇ ਘਰ ਵਿੱਚੋਂ ਉਹਨਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਈ। ਕਾਰਨ, ਖਾਲੜਾ ਜੀ ਨੇ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਜੰਗ ਜਾਰ ਕਰਦਿਆਂ ਅਮਰੀਕਾ, ਕੈਨੇਡਾ ਤੇ ਬਰਤਾਨੀਆ ਦੀਆਂ ਪਾਰਲੀਮੈਂਟਾਂ ਤੇ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਸਿੱਖ ਮ੍ਰਿਤਕਾਂ ਦੀਆਂ ਲਿਸਟਾਂ ਉਹਨਾਂ ਨੂੰ ਦੇ ਦਿੱਤੀਆਂ ਸਨ। ਥੋੜੀ ਜਿਹੀ ਰਾਜਨੀਤੀ ਵਰਤਦਿਆਂ ਉਹਨਾਂ ਨੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮਨੁੱਖੀ ਅਧਿਕਾਰ ਸੰਸਥਾ ਦਾ ਜਨਰਲ ਸਕੱਤਰ ਵੀ ਬਣਵਾ ਲਿਆ ਸੀ। ਪਰ ਜੋ ਕੁਝ ਜਿਹੜੀ ਖਤਰੇ ਦੀ ਗੱਲ ਹੈ, ਸਮਾਜੀ ਜੀਵਨ ਵਿੱਚ ਇੱਕ ਅਫਸਰ ਅਜਿਹੇ ਆਉਂਦੇ ਨੇ ਜਦੋਂ ਦੁਸ਼ਟ ਤੋਂ ਦੁਸ਼ਟ ਵਿਅਕਤੀ ਆਪਣੇ ਆਪ ਨੂੰ ਖਤਰੇ ਵਿੱਚ ਘਿਰਿਆ ਦੇਖ ਕੇ ਲੋਕ ਇਲਾਜ ਨੂੰ ਮੁੱਖ ਰੱਖ ਕੇ ਆਪਣੀ ਰਾਖੀ ਦਾ ਉਪਰਾਲਾ ਕਰਦੇ ਨੇ। ਗਿੱਲ ਤੇ ਸੰਧੂ ਸਰਦਾਰ ਖਾਲੜੇ ਪਾਸੋਂ ਅਜਿਹੀ ਗੱਲ ਅਖਵਾਉਣਾ ਚਾਹੁੰਦੇ ਸਨ ਜਿਸ ਨਾਲ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਤੇ ਪਰਦਾ ਪਾਇਆ ਜਾ ਸਕੇ। ਸਰਦਾਰ ਖਾਲੜੇ ਦੀ ਇਸ ਪੈਂਤੜੇ ਤੇ ਆ ਕੇ ਪਰਖ ਦੀ ਘੜੀ ਆ ਗਈ ਤੇ ਕਾਮਰੇਡੀ ਜੀਵਨ ਆਰੰਭ ਕਰਕੇ ਸਿੱਖੀ ਦਾ ਰਸਤਾ ਫੜਦਿਆਂ ਹੀ ਉਹ ਖਾਲਸਾ ਤੋਂ ਸ਼ਹੀਦ ਹੋ ਨਿਬੜਿਆ। ਇਹ ਪਰਖ ਦੀ ਕੜੀ ਉਦੋਂ ਆਈ ਜਦੋਂ ਥਾਣਾ ਝਬਾਲ ਦੇ ਇੱਕ ਸੈੱਲ ਵਿੱਚ ਉਸ ਨੂੰ ਤਸੀਹੇ ਦਿੱਤੇ ਗਏ। ਗੱਲ ਸਿਰਫ ਇੰਨੀ ਸੀ ਕਿ ਸਰਦਾਰ ਖਾਲੜਾ ਨੇ ਅਣਪਛਾਤੀਆਂ ਲਾਸ਼ਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਸੰਬੰਧੀ ਜੋ ਕਿਹਾ ਉਹ ਉਸ ਨੂੰ ਵਾਪਸ ਲੈ ਲਵੇ। ਭੰਨੀ ਹੋਈ ਦੇਹ ਰੂਪੀ ਖਾਲੜੇ ਨੂੰ ਅਜੀਤ ਸੰਧੂ ਨੇ ਆਪਣੇ ਘਰ ਮਾਨਾ ਵਾਲੇ ਅੰਮ੍ਰਿਤਸਰ ਵਿਖੇ KPS ਗੱਲ ਦੇ ਪੇਸ਼ ਕੀਤਾ ਤੇ ਸਰਦਾਰ ਖਾਲੜਾ ਸਿੱਖੀ ਦੇ ਰਾਹ ਉੱਤੇ ਚੱਲਦਿਆਂ ਹੋਇਆ ਖਾਲਸਾ ਸੋਝੀ ਤਾਈਂ ਪਹੁੰਚ ਚੁੱਕਾ ਸੀ ਤੇ ਵਕਤ ਅੱਗੇ ਕੇਵਲ ਤੇ ਕੇਵਲ ਸ਼ਹਾਦਤ ਦਾ ਸੀ। ਇਹ ਉਹ ਮਾਰਗ ਸੀ ਜੋ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਛੋਟੇ ਸਾਹਿਬਜ਼ਾਦਿਆਂ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ ਅਤੇ ਅਨੇਕਾਂ ਹੋਰ ਸਿੱਖ ਸ਼ਹੀਦਾਂ ਨੇ ਪਹਿਲਾਂ ਹੀ ਸਿੱਖ ਇਤਿਹਾਸ ਵਿੱਚ ਸਿਰਜਿਆ ਹੈ। ਉਸੇ ਹੀ ਰਾਹ ਦਾ ਪੰਧੀ ਬਣ ਤੁਰਿਆ ਸਰਦਾਰ ਜਸਵੰਤ ਸਿੰਘ ਖਾਲੜਾ ਤੇ ਖਾਲੜਾ ਵਾਪਸ ਥਾਣਾ ਝਬਾਲ ਦੇ ਸੈੱਲ ਵਿੱਚ ਲਿਆਂਦਾ ਗਿਆ। ਇੱਕ ਗੋਲੀ ਦੀ ਆਵਾਜ਼ ਸੁਣਾ ਦਿੱਤੀ ਗਈ, ਲਾਸ਼ ਲਹੂ ਨਾਲ ਭਿੱਜ ਗਈ। ਦਨਿੰਦਿਆਂ ਨੇ ਲਾਸ਼ ਜਿਪਸੀ ਵਿੱਚ ਸੁੱਟੀ ਤੇ ਹਰੀ ਕੇ ਪੱਤਣ ਰਾਜਸਥਾਨ ਨਹਿਰ ਵਿੱਚ ਰੋੜ ਦਿੱਤੀ। ਆਪਣੀ ਆਤਮਾ ਦਾ ਕਸ਼ਟ ਦੂਰ ਕਰਨ ਲਈ ਹਰੀ ਕੇ ਪੱਤਣ ਦੇ ਰੈਸਟ ਹਾਊਸ ਵਿੱਚ ਰੱਜ ਕੇ ਸ਼ਰਾਬਾਂ ਪੀਤੀਆਂ, ਸਮਝਿਆ ਇਹ ਗਿਆ ਕਿ ਕਹਾਣੀ ਮੁੱਕ ਗਈ ਹੈ। ਮੂਰਖਾਂ ਨੂੰ ਇਹ ਨਹੀਂ ਪਤਾ ਸੀ ਅਸਲੀ ਕਹਾਣੀ ਸ਼ਹੀਦ ਦੀ ਸ਼ਹੀਦੀ ਵਿੱਚੋਂ ਆਰੰਭ ਹੁੰਦੀ ਹੈ, ਜੋ ਮੁੱਕਦੀ ਨਹੀਂ, ਲੰਮੇ ਸਮੇਂ ਤੱਕ ਲੁਕਾਈ ਵਿੱਚ ਕੂਕਦੀ ਰਹਿੰਦੀ ਹੈ। ਉਸੇ ਕੂਕ ਬਸ ਅਜੀਤ ਸਿੰਘ ਸੰਧੂ ਨੇ ਰੇਲ ਗੱਡੀ ਦੇ ਹੇਠਾਂ ਆ ਕੇ ਜਿਵੇਂ ਕਹਿੰਦੇ ਕਿ ਉਹਨੇ ਸਿਰ ਦਿੱਤਾ ਤੇ ਦੋ ਟੋਟੇ ਹੋ ਗਏ। ਇਸ ਨੇ ਕਦੀ ਇੱਕ ਸੰਤ ਬਾਬੇ ਨੂੰ ਦੋ ਜੀਪਾਂ ਨਾਲੋਂ ਇੱਕ ਲੱਤ ਬੰਨ੍ਹ ਕੇ ਇੱਕ ਦੂਜੇ ਦੇ ਉਲਟ ਚਲਾ ਕੇ ਦਫਾੜ ਕੀਤਾ ਸੀ ਤੇ ਇੱਥੇ ਹੀ ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਵਾਲੀ ਜਿਹੜੀ ਕਹਾਵਤ ਹੈ ਉਹ ਆਮ ਹੀ ਆ ਢੁਕਦੀ ਹੈ। ਖੈਰ, ਸਰਦਾਰ ਜਸਵੰਤ ਸਿੰਘ ਖਾਲੜਾ ਨੂੰ, ਖਾਲੜਾ ਦੀ ਦਿੱਤੀ ਹੋਈ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ। ਉਹਨਾਂ ਵੱਲੋਂ ਜੋ ਕੰਮ ਕੀਤਾ ਗਿਆ ਅੱਜ ਵੀ ਹਿਮੋਰਾਇਡਸ ਜਿਹੜੇ ਮਨੁੱਖੀ ਅਧਿਕਾਰਾਂ ਸੰਸਥਾਵਾਂ ਚੱਲਦੀਆਂ ਨੇ ਦੁਨੀਆਂ ਦੇ ਵਿੱਚ, ਉਹਨਾਂ ਦੇ ਵਿੱਚ ਅੱਜ ਵੀ ਟੌਪ 'ਤੇ ਜਾਂਦਾ ਉਹਨਾਂ ਦਾ ਕੀਤਾ ਹੋਇਆ ਕੰਮ ਬੋਲਦਾ ਹੈ ਕਿ ਕਿਸ ਤਰੀਕੇ ਦੇ ਨਾਲ ਸਰਕਾਰੀ ਤੰਤਰ ਦੇ ਥੱਲੇ ਲੋਕਾਂ ਨੂੰ ਮਾਰਿਆ ਜਾਂਦਾ, ਕਿਸ ਤਰ੍ਹਾਂ ਲੋਕਾਂ ਨੂੰ ਖਪਾਇਆ ਜਾਂਦਾ, ਕਿਸ ਤਰ੍ਹਾਂ ਲੋਕਾਂ ਨੂੰ ਅਣਪਛਾਤੇ ਕਹਿ ਕੇ ਸਾੜ ਦਿੱਤਾ ਜਾਂਦਾ, ਕਿਸ ਤਰ੍ਹਾਂ ਉਹਨਾਂ ਦੀਆਂ ਲਾਸ਼ਾਂ ਨੂੰ ਜਿਹੜਾ ਬਰੂਦ ਥੱਲੇ ਦਬਾ ਦਿੱਤਾ ਜਾਂਦਾ, ਸਾਰਾ ਕੁਝ ਉਸਨੇ ਨੰਗਾ ਕਰ ਦਿੱਤਾ। ਅਤੇ ਪਰ ਉਹ ਅਸੀਂ ਆਪਣੇ ਹੀਰੋ ਨੂੰ ਕਿੰਨਾ ਕੁ ਯਾਦ ਕਰਦੇ ਹਾਂ। ਅਸੀਂ ਗਲਤਾਨ ਹਾਂ ਆਪਣੀਆਂ ਐਸ਼ ਓਫੀਆਂ ਦੇ ਵਿੱਚ। ਅਸੀਂ ਕੋਈ ਵੀ ਕਿਸੇ ਨੂੰ ਵੀ ਉਹਨਾਂ ਦੀ ਸ਼ਹਾਦਤ ਦੇ ਬਾਰੇ ਅਸੀਂ ਅੱਜ ਵੀ ਜਿੰਨੀ ਮਰਜ਼ੀ ਗੱਲ ਕਰ ਲਈਏ, ਕੋਈ ਵੀ ਉਹਨਾਂ ਦੇ ਉੱਪਰ ਕੋਈ ਵੀ ਕਮੈਂਟ ਕਰਨ ਤੋਂ ਵੀ ਡਰਦਾ ਹੈ। ਉਹ ਭਾਈ ਉਹਨਾਂ ਨੇ ਕੌਮ ਲਈ, ਉਹਨਾਂ ਨੇ ਸਾਡੇ ਲਈ, ਤੁਹਾਡੇ ਲਈ, ਸਿੱਖ ਕੌਮ ਲਈ, ਸਿੱਖ ਪਰਿਵਾਰਾਂ ਲਈ, ਪੰਜਾਬੀਆਂ ਲਈ, ਇੱਕ ਸਿੱਖਾਂ ਦਾ ਇਹਦੇ ਵਿੱਚ ਮਸਲਾ ਨਹੀਂ ਸੀਗਾ ਉਹ 25,000 ਦੇ ਵਿੱਚ ਇਕੱਲੇ ਸਿੱਖ ਨਹੀਂ ਸਨ ਉਹਦੇ ਵਿੱਚ ਬਹੁਤ ਇਹੋ ਜਿਹੇ ਲੋਕ ਸਨ ਜਿਨ੍ਹਾਂ ਦਾ ਵਿਚਾਰਿਆਂ ਦਾ ਸਿਰਫ ਰੋਟੀ ਪਾਣੀ ਦੇ ਨਾਲ ਗੁਜ਼ਾਰਾ ਸੀ ਤੇ ਜਿਨ੍ਹਾਂ ਦਾ ਸਿਰਫ ਵਾਹ ਵਾਸਤਾ ਇਹ ਸੀ ਕਿ ਉਹ ਪੰਜਾਬ ਦੇ ਵਸਿੰਦੇ ਨੇ ਪਰ ਪਾਪੀਆਂ ਨੇ ਮਾਰ ਮੁਕਾਏ ਜਸਵੰਤ ਸਿੰਘ ਖਾਲੜਾ ਨੇ 1952 ਤੋਂ ਸ਼ੁਰੂ ਹੋ ਕੇ 1995 ਤੱਕ ਜੋ ਕਰ ਵਿਖਾਇਆ ਆਪਣੀ ਛੋਟੀ ਜਿਹੀ ਉਮਰ ਦੇ ਵਿੱਚ ਇੱਕ ਨਵੀਂ ਇਨਕਲਾਬ ਦੀ ਲਹਿਰ ਖੜੀ ਕੀਤੀ ਤੇ ਕਿਸ ਤਰੀਕੇ ਦੇ ਨਾਲ ਕੰਮ ਕੀਤਾ ਬਾਖੂਬੀ ਜੇਕਰ ਉਹਨਾਂ ਨੇ ਰਹਿਣਾ ਹੁੰਦਾ ਤੇ ਕੈਨੇਡਾ ਕੈਨੇਡਾ ਤੇ ਇੰਗਲੈਂਡ ਜਾਂ ਕੈਨੇਡਾ ਦੇ ਵਿੱਚ ਜਦੋਂ ਗਏ ਉੱਥੇ ਉਹ ਸ਼ਰਨ ਲੈ ਕੇ ਰਹਿ ਸਕਦੇ ਸਨ ਪਰ ਉਹਨਾਂ ਨੇ ਨਹੀਂ ਉਹਨਾਂ ਨੇ ਤਬਦੀਲ ਦਿੱਤੀ ਪੰਜਾਬ ਨੂੰ ਪੰਜਾਬ ਦੀ ਜਿਹੜੀ ਰਹਿੰਦੀ ਜਵਾਨੀ ਸੀ ਉਹਨੂੰ ਕਿ ਇਹਨੂੰ ਬਚਾਉਣਾ ਕਿੱਦਾਂ ਹੈ
ਹਾਂਜੀ ਇਹ ਬਿਲਕੁਲ ਸਹੀ ਹੈ ਕਿ ਆਪਾਂ ਆਮ ਤੌਰ ਤੇ ਵਰਤਾਰਾ ਇਹ ਦੇਖੀਦਾ ਕਿ ਪੰਜਾਬ ਤੋਂ ਲੋਕੀ ਇੱਥੇ ਆ ਕੇ ਵਸਣਾ ਚਾਹੁੰਦੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਤੇ ਬਹੁਤ ਘੱਟ ਅਜਿਹੇ ਸ਼ਖਸ ਹੁੰਦੇ ਨੇ ਇਹ ਇਹੋ ਇੱਦਾਂ ਦਾ ਕੁਛ ਵੀ ਨਹੀਂ ਸੀ ਜਸਵੰਤ ਸਿੰਘ ਖਾਲੜਾ ਦੀ ਆਖਰੀ ਸਪੀਚ ਜਿਹੜੀ ਉਹਨਾਂ ਨੇ ਕੈਨੇਡਾ ਦੇ ਵਿੱਚ ਗੁਰਦੁਆਰੇ ਸਾਹਿਬ ਦੇ ਵਿੱਚ ਦਿੱਤੀ ਸੀ ਉਹਦੇ ਵਿੱਚ ਸਪਸ਼ਟ ਸੀ ਕਿ ਜਿਹੜਾ ਉੱਤੋਂ ਅਗਲਾ ਜਿਹੜਾ ਹੋਊਗਾ ਅਗਲਾ ਸਟੈਪ ਹੋਊਗਾ ਉਹ ਉਹਨਾਂ ਦੀ ਸ਼ਹਾਦਤ ਹੋ ਸਕਦੀ ਹੈ ਤੇ ਉਹਨਾਂ ਨੂੰ ਇਸ ਗੱਲ ਦਾ ਪੂਰਾ ਪਤਾ ਸੀਗਾ ਤੇ ਜਿਹੜੀ ਉਹ ਅਖੀਰਲੀ ਸਪੀਚ ਹੈ ਉਹ ਵੀ ਆਪਾਂ ਸੁਣਦੇ ਹਾਂ ਜੀ ਤੇ ਉਹਦੇ ਵਿੱਚੋਂ ਬਹੁਤ ਕੁਛ ਤੁਹਾਨੂੰ ਅਸਲ ਦੇ ਵਿੱਚ ਪਤਾ ਲੱਗੇਗਾ ਕਿ ਉਹ ਕਿੰਨੀ ਉੱਚੀ ਸੁਰਤ ਦੇ ਮਾਲਕ ਸੀਗੇ ਆਓ ਜੀ ਸੁਣਦੇ ਹਾਂ ਜੀ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਉਹਨਾਂ ਦੀ ਆਖਰੀ ਸਪੀਚ ਕੈਨੇਡਾ ਦੇ ਗੁਰਦੁਆਰੇ ਦੇ ਵਿੱਚ ਦਿੱਤੀ ਹੋਈ
ਹੁਣ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰਾਂ ਦੇ ਚਰਨਾਂ ਦੀ ਨਿਗਮਾਨ ਦੇ ਗੁਰੂ ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਲਘੂ ਕਥਾ ਹੈ ਕਿ ਜਦ ਸੂਰਜ ਪਹਿਲੀ ਵਾਰ ਅਸਤਨ ਲੱਗਾ ਸੀ ਤਾਂ ਜਿਉਂ ਜਿਉਂ ਉਹ ਆਪਣਾ ਪੰਧ ਮੁਕਾ ਰਿਹਾ ਸੀ ਚਾਨਣ ਘੱਟ ਰਿਹਾ ਸੀ ਚਾਨਣ ਘੱਟ ਰਿਹਾ ਸੀ ਹਨੇਰੇ ਦੀ ਆਮਦ ਦੇ ਨਿਸ਼ਾਨ ਪ੍ਰਗਟ ਹੋ ਰਹੇ ਸੀ ਤੇ ਕਹਿੰਦੇ ਆ ਲੋਕਾਂ ਚ ਹਾਹਾਕਾਰ ਮਚ ਰਹੀ ਸੀ ਕਿ ਸੂਰਜ ਛਿਪ ਜਾਊਗਾ ਹਨੇਰਾ ਪਸਰ ਜਾਊਗਾ ਕਿਸੇ ਨੂੰ ਕੁਛ ਦਿਸੂ ਨਾ ਤੇ ਸਾਡਾ ਕੀ ਬਣੂਗਾ ਦੁਨੀਆਂ ਫਿਕਰਮੰਦ ਸੀ ਪਰ ਸੂਰਜ ਅਸਤਿਆ ਹਨੇਰੇ ਨੇ ਆਪਣਾ ਜੌਹਰ ਵਿਖਾਉਣ ਲਈ ਧਰਤੀ ਤੇ ਪੈਰ ਪਾਇਆ ਪਰ ਕਹਿੰਦੇ ਆ ਦੂਰ ਕਿਸੇ ਝੌਂਪੜੀ ਚੋਂ ਇੱਕ ਦੀਪਕ ਨੇ ਸਿਰ ਚੁੱਕਿਆ ਉਸਨੇ ਕਿਹਾ ਕਿ ਮੈਂ ਹਨੇਰੇ ਨੂੰ ਚੈਲੰਜ ਕਰਦਾ ਹੋਰ ਕੁਛ ਨਹੀਂ ਤੇ ਆਪਣੇ ਆਲੇ ਦੁਆਲੇ ਤਾਂ ਮੈਂ ਇਸ ਨੂੰ ਨਹੀਂ ਲਾਗੇ ਲੱਗਣ ਦਿਆਂਗਾ ਆਪਣੇ ਆਲੇ ਦੁਆਲੇ ਤਾਂ ਚਾਨਣ ਕਾਇਮ ਕਰਾਂਗਾ ਤਾਂ ਉਸ ਦੀਪਕ ਨੂੰ ਦੇਖ ਕੇ ਕਹਿੰਦੇ ਹਰ ਝੁੱਗੀ ਝੌਂਪੜੀ ਚ ਇੱਕ ਦੀਪਕ ਉੱਠਿਆ ਤੇ ਦੁਨੀਆਂ ਹੈਰਾਨ ਰਹਿ ਗਈ ਕਿ ਇਹਨਾਂ ਦੀਪਕਾਂ ਨੇ ਹਨੇਰੇ ਨੂੰ ਪਸਰ ਨੂੰ ਰੋਕਿਆ ਤੇ ਲੋਕ ਦੇਖ ਸਕੇ ਤੇ ਮੈਂ ਸਮਝਦਾ ਕਿ ਅੱਜ ਜਦੋਂ ਇੱਕ ਹਨੇਰਾ ਪੂਰੇ ਜ਼ੋਰ ਦੇ ਨਾਲ ਸੱਚ ਦੇ ਉੱਤੇ ਫਤਿਹ ਪਾਉਣ ਲਈ ਲਲਕਾਰ ਰਿਹਾ ਹੈ ਤਾਂ ਹੋਰ ਕੁਛ ਨਹੀਂ ਤਾਂ ਮੈਂ ਕਹੂੰਗਾ ਅਣਖੀਲਾ ਪੰਜਾਬ ਇੱਕ ਦੀਪਕ ਦੀ ਨਿਆਈ ਇਸ ਨੂੰ ਚੈਲੰਜ ਕਰ ਰਿਹਾ ਤੇ ਅਰਦਾਸ ਕਰਦਾ ਕਿ ਸਤਿਗੁਰੂ ਇਸ ਜੋਤ ਨੂੰ ਜਗਦੀ ਰੱਖੇ ਮੈਂ ਕਿਉਂਕਿ ਇੱਕ ਖਾਸ ਮਿਸ਼ਨ ਤੇ ਇਸ ਦੇਸ਼ ਚ ਆਇਆ ਉਹ ਇੱਕ ਛੋਟਾ ਜਿਹਾ ਮਿਸ਼ਨ ਹੈ ਕਿਉਂਕਿ ਤੁਸੀਂ ਤਾਂ ਬਹੁਤ ਵੱਡੇ ਮਿਸ਼ਨ ਨੂੰ ਇੱਥੇ ਅੱਜ ਦਾ ਵਿਸ਼ਾ ਬਣਾਇਆ ਉਹਦੇ ਵਿੱਚੋਂ ਇੱਕ ਛੋਟਾ ਜਿਹਾ ਹਿੱਸਾ ਹੈ ਮਨੁੱਖੀ ਅਧਿਕਾਰਾਂ ਦਾ, ਤੇ ਮਨੁੱਖੀ ਅਧਿਕਾਰਾਂ ਚੋਂ ਵੀ ਇੱਕ ਛੋਟਾ ਜਿਹਾ ਹਿੱਸਾ ਮੈਨੂੰ ਦੇ ਦਿਓ ਤਾਂ ਮੈਂ ਗੱਲ ਕਰਦਾ ਕਿ ਅੱਜ ਅਸੀਂ ਕੈਨੇਡਾ ਚ ਇੱਕ ਰਿਪੋਰਟ ਦੀ ਗੱਲ ਕਰਨ ਆਏ ਸਾਂ। ਉਹ ਰਿਪੋਰਟ ਜੋ ਪਿਛਲੇ 10 ਸਾਲਾਂ ਦੀ ਜਬਰ ਦੀ ਇੱਕ ਕਹਾਣੀ ਨੂੰ ਬਿਆਨ ਕਰਦੀ ਹੈ, ਤੇ ਉਸ ਰਿਪੋਰਟ ਨੂੰ ਜਦ ਅਸੀਂ ਸ਼ੁਰੂ ਕਰਨ ਲੱਗੇ ਸਾਂ ਉਸ ਤੋਂ ਪਹਿਲਾਂ ਸਾਡੇ ਕੋਲ ਸੈਂਕੜੇ ਰਿਪੋਰਟਾਂ ਸੀਗੀਆਂ, ਪਰ ਇੱਕ ਸਵਾਲ ਸੀ ਜਿਹੜਾ ਉਹਨਾਂ ਰਿਪੋਰਟਾਂ ਚੋਂ ਸਾਨੂੰ ਕੋਈ ਜਵਾਬ ਨਹੀਂ ਸੀ ਦੇ ਰਿਹਾ। ਉਹ ਸਵਾਲ ਇਹ ਸੀ ਕਿ ਹਜ਼ਾਰਾਂ ਮਾਵਾਂ ਆਪਣੇ ਪੁੱਤਾਂ ਨੂੰ ਉਡੀਕ ਰਹੀਆਂ ਨੇ, ਚਾਹੇ ਕਈਆਂ ਨੂੰ ਪਤਾ ਹੈ ਕਿ ਪੁੱਤ ਹੁਣ ਇਸ ਦੁਨੀਆਂ ਤੇ ਜਰਵਾਣਿਆ ਨਹੀਂ ਛੱਡਿਆ, ਪਰ ਮਾਂ ਦਾ ਦਿਲ ਐਸਾ ਹੁੰਦਾ ਹੈ ਕਿ ਉਹ ਪੁੱਤ ਦੀ ਲਾਸ਼ ਦੇਖ ਕੇ ਵੀ ਯਕੀਨ ਨਹੀਂ ਕਰਦੀ ਕਿ ਉਹਦਾ ਪੁੱਤ ਉਹਨੂੰ ਛੱਡ ਗਿਆ। ਤੇ ਜਿੰਨਾ ਮਾਵਾਂ ਨੇ ਆਪਣੇ ਜਾਇਆਂ ਦੀਆਂ ਲਾਸ਼ਾਂ ਵੀ ਨਹੀਂ ਸੀ ਦੇਖੀਆਂ ਉਹ ਸਾਡੇ ਤੇ ਸਵਾਲ ਕਰ ਰਹੀਆਂ ਸੀ ਕਿ ਇੰਨਾ ਤਾਂ ਪਤਾ ਕਰ ਦਿਓ ਕਿ ਸਾਡਾ ਪੁੱਤ ਹੈ ਵੀ ਕਿ ਨਹੀਂ। ਉਹਨਾਂ ਭੈਣਾਂ ਦੇ ਵੀਰ, ਉਹਨਾਂ ਭੈਣਾਂ ਦੇ ਹੱਥਾਂ ਚ ਫੜੀਆਂ ਰੱਖੜੀਆਂ ਵੀਰਾਂ ਨੂੰ ਉਡੀਕ ਰਹੀਆਂ ਸੀ। ਕਈ ਬੀਬੀਆਂ ਭੈਣਾਂ ਸਾਡੀਆਂ ਅਸੀਂ ਘਰੋਂ ਤੋਰਨ ਲਈ ਰੋਕੀ ਖੜੇ ਸਾਂ, ਕਿਉਂਕਿ ਜਿਨ੍ਹਾਂ ਨਾਲ ਮੰਗੀਆਂ ਸੀ, ਜਿਨ੍ਹਾਂ ਨਾਲ ਵਿਆਹਣੀਆਂ ਸੀ, ਪੁਲਿਸ ਨੇ ਚੁੱਕਿਆ, ਸਾਨੂੰ ਪਤਾ ਨਹੀਂ। ਸਾਡੀ ਰਵਾਇਤ ਹੈ ਕਿ ਸਾਡੀ ਧੀ ਉਹਦੀ ਹੈ, ਲੇਕਿਨ ਪਤਾ ਨਹੀਂ ਉਹ ਆਊਗਾ ਕਿ ਨਹੀਂ। ਇਸ ਕਹਾਣੀ ਨੂੰ ਜਦੋਂ ਅਸੀਂ ਸ਼ੁਰੂ ਕੀਤਾ ਤਾਂ ਪਹਿਲਾਂ ਤਾਂ ਅਸੀਂ ਇਸ ਗੱਲ ਤੇ ਅੰਕੜੇ ਇਕੱਠੇ ਕੀਤੇ ਕਿ ਕਿੰਨੇ ਪੁੱਤ, ਕਿੰਨੇ ਭਰਾ, ਕਿੰਨੇ ਪਤੀ ਤੇ ਕਿੰਨੇ ਬੱਚੇ ਲਾਪਤਾ ਨੇ। ਪਰ ਜਦੋਂ ਅਸੀਂ ਇਸ ਵਿਸ਼ੇ ਤੇ ਗੱਲ ਸ਼ੁਰੂ ਕੀਤੀ ਤਾਂ ਅਨੇਕਾਂ ਮਾਵਾਂ, ਅਨੇਕਾਂ ਭੈਣਾਂ ਇਹ ਗੱਲ ਕਹਿਣ ਲਈ ਤਿਆਰ ਨਹੀਂ ਸੀ। ਉਹ ਕਹਿੰਦੀਆਂ ਸੀ, ਪੁੱਤ ਜੇ ਗੱਲ ਤੁਸੀਂ ਗਾਂਹ ਕਰ ਦਿੱਤੀ, ਸਾਡਾ ਪੁੱਤ ਜਿੰਦਾ ਹੈ, ਜੇ ਉਹ ਮਾਰ ਦੇਣਗੇ, ਤੁਸੀਂ ਗੱਲ ਨਾ ਕਰਿਓ, ਅਸੀਂ ਤੁਹਾਨੂੰ ਵੀ ਨਹੀਂ ਦੱਸਣਾ। ਤਾਂ ਅਸੀਂ ਇੱਕ ਰਫ ਜਿਹਾ ਐਸਟੀਮੇਟ ਦੁਨੀਆਂ ਦੇ ਸਾਹਮਣੇ ਰੱਖਿਆ ਕਿ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਚ 2000 ਬੱਚੇ ਲਾਪਤਾ ਹੈ। ਸਰਕਾਰ ਸਾਨੂੰ ਦੱਸੇ ਕਿ ਉਹ ਕਿੱਥੇ ਨੇ, ਸਰਕਾਰ ਚੁੱਪ ਸੀ। ਅਸੀਂ ਫਿਰ ਕੁਛ ਪਰਿਵਾਰਾਂ ਵੱਲੋਂ ਹਾਈ ਕੋਰਟ ਚ ਪਟੀਸ਼ਨਾਂ ਕਰਾਈਆਂ ਕਿ ਦੱਸੋ ਇਹ ਬੱਚੇ ਕਿੱਥੇ ਨੇ। ਤਾਂ ਸਰਕਾਰ ਨੇ ਹਲਫੀਆ ਬਿਆਨ ਦਿੱਤੇ ਕਿ ਅਸੀਂ ਇਹਨਾਂ ਬੱਚਿਆਂ ਨੂੰ ਜਾਣਦੇ ਹੀ ਨਹੀਂ। ਜਦੋਂ ਗੱਲ ਹੋਰ ਅੱਗੇ ਵਧੀ ਤਾਂ ਜ਼ੁਲਮ ਦੇ ਇੰਚਾਰਜ ਨੇ KPS ਗਿੱਲ ਨੇ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਹ ਮਨੁੱਖੀ ਅਧਿਕਾਰ ਵਿੰਗ ਵਾਲੇ ਮਨੁੱਖੀ ਅਧਿਕਾਰਾਂ ਬਾਰੇ ਕੁਛ ਨਹੀਂ ਕਰ ਰਹੇ। ਇਹਨਾਂ ਦਾ ਇੱਕ ਮੋਟਿਵ ਹੈ ਕਿ ਇਹ ਬੌਕਰ ਖੜੀ ਕਰੀ ਰੱਖਣਾ ਚਾਹੁੰਦੇ ਹੈ ਕਿ ਪੰਜਾਬ ਚ ਕਿਤੇ ਅਮਨ ਨਾ ਹੋ ਜਾਵੇ, ਤੇ ਇਹ ISI ਦੇ ਏਜੰਟ ਨੇ ਤੇ ਸਾਡੀ ਪੁਲਿਸ ਮਸ਼ੀਨਰੀ ਨੂੰ ਡਿਸਕਰਜ ਕਰਕੇ ਦੁਬਾਰਾ ਮਿਲੀਟੈਂਸੀ ਅਭਾਰ ਲਈ ਸਾਜ਼ਿਸ਼ਾਂ ਕਰ ਰਹੇ ਨੇ। KPS ਗਿੱਲ ਨੇ ਇੱਥੋਂ ਤੱਕ ਕਿਹਾ ਕਿ ਮੈਂ ਦੱਸਦਾ ਉਹ ਬੱਚੇ ਕਿੱਥੇ ਹੈ। ਉਸਨੇ ਕਿਹਾ ਕਿ ਇਹ ਬੱਚੇ ਯੂਰਪ ਦੇ ਵਿੱਚ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਦਿਹਾੜੀਆਂ ਕਰ ਰਹੇ ਨੇ, ਤੇ ਇਹ ਮਨੁੱਖੀ ਅਧਿਕਾਰ ਸੰਗਠਨ ਸਾਨੂੰ ਕਹਿ ਰਹੇ ਨੇ ਕਿ ਹਜ਼ਾਰਾਂ ਬੱਚੇ ਲਾਪਤਾ ਨੇ। ਇੱਕ ਚੈਲੰਜ ਸੀਗਾ ਸਾਨੂੰ, ਇੱਕ ਚੈਲੰਜ ਸੀ ਉਸ ਹਕੀਕਤ ਨੂੰ ਜਿਹੜੀ ਅਸੀਂ ਸਾਹਮਣੇ ਲਿਆਉਣਾ ਚਾਹੁੰਦੇ ਸਾਂ। ਤੇ ਫਿਰ ਭਰਾਓ ਅਸੀਂ ਇਸ ਹਕੀਕਤ ਨੂੰ ਸਬੂਤਾਂ ਸਹਿਤ ਦੁਨੀਆਂ ਦੇ ਸਾਹਮਣੇ ਪੇਸ਼ ਕਰਨ ਲਈ ਆਪਣੇ ਆਪ ਨੂੰ ਉਸ ਮੁਹਿੰਮ ਚ ਪਾਇਆ ਜਿੱਥੇ ਸਾਨੂੰ ਕਈਆਂ ਖਤਰਿਆਂ ਦਾ ਵੀ ਸਾਹਮਣਾ ਕਰਨਾ ਪਿਆ, ਲੇਕਿਨ ਅਸੀਂ ਗਏ ਉੱਥੇ ਜਿੱਥੇ ਸਾਡੇ ਭਰਾ ਗਏ ਸੀ। ਅਸੀਂ ਮੜੀਆਂ ਚ ਗਏ, ਅਸੀਂ ਜਾ ਕੇ ਉੱਥੇ ਡਿਊਟੀਆਂ ਦਿੰਦੇ ਮੁਲਾਜ਼ਮਾਂ ਨੂੰ ਪੁੱਛਿਆ ਕਿ ਸਾਨੂੰ ਇੰਨਾ ਕੀ ਦੱਸ ਦਿਓ ਕਿ ਇਸ ਸਮੇਂ 'ਚ ਪੁਲਿਸ ਨੇ ਤੁਹਾਨੂੰ ਕਿੰਨੀਆਂ ਕਲਾਸ਼ਾਂ ਦਿੱਤੀਆਂ ਸੀ। ਤਾਂ ਕੋਈ ਕਹੇ ਅਸੀਂ 8-10 ਰੋਜ਼ ਦੀਆਂ ਸਾੜਦੇ ਸਾਂ, ਕੋਈ ਕਹੇ ਕਿ ਕੋਈ ਹਿਸਾਬ ਹੀ ਨਹੀਂ, ਕਦੀ ਟਰੱਕ ਪੂਰਾ ਆ ਜਾਂਦਾ ਸੀ, ਕਦੀ 2-4 ਆਉਂਦੀਆਂ ਸੀ। ਜਦੋਂ ਅਸੀਂ ਕਿਹਾ ਕਿ ਸਾਨੂੰ ਤਾਂ ਹਿਸਾਬ ਚਾਹੀਦਾ ਹੈ ਤਾਂ ਉਹਨਾਂ ਸਾਨੂੰ ਕਿਹਾ ਕਿ ਇੱਕ ਥਾਂ ਤੋਂ ਹਿਸਾਬ ਮਿਲ ਸਕਦਾ, ਲਾਸ਼ਾਂ ਸਾਨੂੰ ਪੁਲਿਸ ਦਿੰਦੀ ਸੀ ਤੇ ਬਾਲਣ ਸਾਨੂੰ ਮਿਊਂਸੀਪਲ ਕਮੇਟੀ ਦਿੰਦੀ ਸੀ, ਕਿਉਂਕਿ ਮਿਊਂਸੀਪਲ ਕਮੇਟੀ ਦੇ ਨਿਯਮ ਨੇ ਇੱਥੇ ਵੀ ਹੋਣਗੇ ਕਿ ਸ਼ਹਿਰ ਦੇ ਵਿੱਚ ਲਾਵਾਰਸ ਲਾਸ਼ ਕੋਈ ਵੀ ਮਿਲੇ ਤਾਂ ਉਹਨੂੰ ਸ਼ਹਿਰ ਦੀ ਮਿਊਂਸੀਪੈਲਿਟੀ ਆਪਣੇ ਖਰਚੇ ਤੇ ਸੰਸਕਾਰ ਕਰਦੀ ਹੈ। ਤਾਂ ਫਿਰ ਗੁਰੂ ਦੇ ਪਿਆਰਿਓ, ਕੋਈ ਕੁਦਰਤੀ ਇਹ ਰਾਹ ਸਾਨੂੰ ਮਿਲ ਗਿਆ ਜਿੱਥੇ ਜਾ ਕੇ ਅਸੀਂ ਵੇਖਿਆ ਕਿ ਸਾਡੇ ਲਾਪਤਾ ਭਰਾਵਾਂ ਦਾ ਪੂਰਾ ਹਿਸਾਬ ਲਿਖਿਆ ਪਿਆ ਸੀ। ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਤਾਂ ਉੱਥੇ ਰੋਜ਼ਾਨਾ ਕਿੰਨਾ ਬਾਲਣ ਇਸ਼ੂ ਹੁੰਦਾ ਸੀ ਲਿਖਿਆ ਪਿਆ ਸੀ। ਉੱਥੇ ਇਹ ਲਿਖਿਆ ਪਿਆ ਸੀ ਕਿ ਕਿੰਨੀਆਂ ਲਾਸ਼ਾਂ ਕਿਹੜਾ ਪੁਲਿਸ ਅਫਸਰ ਦੇ ਕੇ ਗਿਆ ਹੈ। ਤੇ ਜਦੋਂ ਅਸੀਂ ਉਸ ਤੋਂ ਵੀ ਅੱਗੇ ਗਏ ਤਾਂ ਉੱਥੇ ਇਹ ਵੀ ਲਿਖਿਆ ਪਿਆ ਸੀ ਕਿ ਕਿਹੜਾ ਥਾਣੇਦਾਰ ਕਿੰਨੀਆਂ ਲਾਸ਼ਾਂ ਲੈ ਕੇ ਆਇਆ। ਤੇ ਇਸ ਤੋਂ ਵੀ ਅੱਗੇ ਕਹਿੰਦੇ ਆ, ਜਦੋਂ ਕੋਈ ਜ਼ਿਆਦਾ ਹੀ ਹੰਕਾਰ ਚ ਆ ਜਾਵੇ ਜਾਂ ਆਪਾਂ ਕਹਿ ਲੈਂਦੇ ਹਾਂ ਕਿ ਉਹਨੂੰ ਰੱਬ ਭੁੱਲ ਜਾਂਦਾ ਹੈ ਤੇ ਉਹ ਇਹੋ ਜਿਹੀਆਂ ਕਾਰਵਾਈਆਂ ਕਰਦਾ ਕਿ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਕਾਰਵਾਈਆਂ ਉਹਦੀ ਹਕੀਕਤ ਨੂੰ ਨੰਗਿਆਂ ਕਰ ਦੇਣਗੀਆਂ, ਜਾਂ ਜਿਵੇਂ ਦੇਸੀ ਢੰਗ ਨਾਲ ਆਪਾਂ ਕਹਿੰਦੇ ਹਾਂ ਕਿ ਚੋਰ ਨਿਸ਼ਾਨ ਛੱਡ ਜਾਂਦਾ। ਤਾਂ ਇਹਨਾਂ ਚੋਰਾਂ ਨੇ ਇੰਨੇ ਨਿਸ਼ਾਨ ਛੱਡ ਦਿੱਤੇ ਸੀ ਕਿ ਅਸੀਂ ਹੈਰਾਨ ਰਹਿ ਗਏ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨਾਂ ਸ਼ਹਿਰਾਂ ਦੀਆਂ ਮਿਊਂਸੀਪਲ ਕਮੇਟੀਆਂ ਦੇ ਸ਼ਮਸ਼ਾਨ ਘਾਟਾਂ 'ਚ 6,017 ਲਾਸ਼ਾਂ ਅਜਿਹੀਆਂ ਸਨ ਜਿਹੜੀਆਂ ਸਾਫ ਲਿਖੀਆਂ ਸਨ ਕਿ ਇਹ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਨੇ ਜਿਨ੍ਹਾਂ ਦੀ ਉਮਰ 15-35 ਸਾਲ ਦੇ ਦਰਮਿਆਨ ਹੈ। ਤੇ ਉਹਨਾਂ 'ਚ ਸਿਰਫ ਉਹ ਭਰਾਵਾਂ ਦੀਆਂ ਹੀ ਨਹੀਂ, ਉਹਦੇ 'ਚ ਲਿਖੀਆਂ ਸੀ ਕਿ ਬੀਬੀਆਂ ਦੀਆਂ ਲਾਸ਼ਾਂ ਵੀ ਨੇ। ਤੇ ਅਸੀਂ ਹੈਰਾਨ ਹੋਏ ਕਿ ਉਹਦੇ ਵਿੱਚ ਲਿਖਿਆ ਸੀ ਕਿ ਇੱਥੇ ਬਜ਼ੁਰਗਾਂ ਦੀਆਂ ਲਾਸ਼ਾਂ ਵੀ ਨੇ, ਚਾਹੇ ਉਹ ਕੁਛ ਪਰਸੈਂਟ ਸੀ। ਤੇ ਇਹ ਵੀ ਉੱਥੇ ਲਿਖਿਆ ਹੈ ਕਿ ਉੱਥੇ ਸਾਡੀਆਂ ਮਾਤਾਵਾਂ ਦੀਆਂ ਲਾਸ਼ਾਂ ਵੀ ਨੇ। ਉੱਥੇ ਮਾਤਾ ਗਰਮੇਜ ਕੌਰ ਜਿਨੇ ਬਾਬਾ ਮਾਣੋ ਚਾਲ ਜੰਮਿਆ ਸੀ ਉਹਦੀ ਲਾਸ਼ ਵੀ ਸਾਨੂੰ ਲੱਭੀ। ਉੱਥੇ ਬੀਬੀ ਮਹਿੰਦਰ ਕੌਰ ਜਿਨੇ ਪਰਮਜੀਤ ਸਿੰਘ ਪੰਜਵੜ ਜੰਮਿਆ ਉਹਦੀ ਲਾਸ਼ ਵੀ ਸਾਨੂੰ ਲੱਭੀ। ਤੇ ਉੱਥੇ ਹਰਮਿੰਦਰ ਸਿੰਘ ਸੁਲਤਾਨਵਿੰਡ ਦੇ ਚਾਚੇ ਬਾਬਾ ਪਿਆਰਾ ਸਿੰਘ ਦੀ ਲਾਸ਼ ਵੀ ਸਾਨੂੰ ਲੱਭੀ। ਤੇ ਭਰਾਓ, ਜਦੋਂ ਸਾਨੂੰ ਇਹ ਸਾਰੀ ਹਕੀਕਤ ਮਿਲੀ ਤਾਂ ਅਸੀਂ ਉਸ ਦੇਸ਼ ਦੀ ਉੱਚ ਅਦਾਲਤ 'ਚ ਗਏ। ਅਸੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਜੁਰਮਾਨਿਓ ਘੱਟੋ ਘੱਟ ਸਾਨੂੰ ਇਹ ਡਿਟੇਲ ਤਾਂ ਦੇ ਦਿਓ ਕਿ ਕਿਹੜੀ ਲਾਸ਼ ਕਿਹਦੀ ਹੈ, ਤਾਂ ਕਿ ਅਸੀਂ ਹਰੇਕ ਮਾਂ ਭੈਣ ਨੂੰ ਦੱਸ ਸਕੀਏ, ਹਰੇਕ ਬਾਪ ਨੂੰ ਦੱਸ ਸਕੀਏ ਕਿ ਉਹ ਆਪਣੇ ਦਿਲ ਦੇ ਵਿੱਚ ਜੋ ਧਾਰੀ ਅਰਦਾਸ ਹੈ ਉਹ ਸਤਿਗੁਰਾਂ ਪਾਸ ਕਰ ਸਕੇ ਕਿ ਸਤਿਗੁਰੂ ਮੇਰੇ ਪੁੱਤ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀਏ। ਆਪਣੀ ਰਵਾਇਤ ਹੈ, ਅਸੀਂ ਪੁੱਤ ਮੰਗਦੇ ਹਾਂ ਸਤਿਗੁਰੂ ਪਾਸ ਅਰਦਾਸ ਕਰਕੇ, ਅਸੀਂ ਆਪਣੇ ਘਰ ਦੇ ਜੀਆਂ ਨੂੰ ਤੋਰਦੇ ਹਾਂ ਸਤਿਗੁਰ ਪਾਸ ਅਰਦਾਸ ਕਰਦੇ ਹਾਂ ਕਿ ਚਰਨਾਂ ਨਾਲ ਲਾ ਲੈ। ਤਾਂ ਅਸੀਂ ਜਦ ਇਹ ਮੰਗ ਕੀਤੀ ਕਿ ਕੁਛ ਨਹੀਂ ਚਾਹੀਦਾ ਸਾਨੂੰ, ਸਾਨੂੰ ਘੱਟੋ ਘੱਟ ਇਹ ਦੱਸ ਦਿਓ ਕਿ ਕਿਹੜੇ ਘਰ ਦਾ ਹੀਰਾ ਕਿਹੜੀ ਸ਼ਮਸ਼ਾਨ ਘਾਟ 'ਚ ਤੁਸੀਂ ਕਦੋਂ ਸਾੜਿਆ ਸੀ, ਕਿਉਂਕਿ ਕਾਨੂੰਨ ਕਹਿੰਦਾ ਲਾਵਾਰਸ ਲਾਸ਼ ਦੀਆਂ ਫੋਟੋਆਂ ਰੱਖੀਆਂ ਜਾਂਦੀਆਂ, ਕਾਨੂੰਨ ਕਹਿੰਦਾ ਲਾਵਾਰਸ ਲਾਸ਼ ਦੇ ਕੱਪੜੇ ਉਦੋਂ ਤੱਕ ਸਾਂਭ ਕੇ ਰੱਖੇ ਜਾਂਦੇ ਆ ਜਦ ਤੱਕ ਉਹਨਾਂ ਦਾ ਵਾਰਸ ਕਲੇਮ ਨਾ ਕਰੇ। ਪਰ ਉਹ ਦੇਸ਼ ਜੋ ਸਭ ਤੋਂ ਵੱਡੀ ਜਮਹੂਰੀਅਤ ਤੇ ਨਿਆਂ ਪਸੰਦ ਕਹਾਉਂਦਾ ਹੈ ਉਸਦੇ ਹਾਈ ਕੋਰਟ ਨੇ ਸਾਨੂੰ ਕਿਹਾ ਕਿ ਇੰਜ ਕਰੋ ਇਹ ਪਬਲਿਕ ਇੰਟਰਸਟ ਲਿਟੀਗੇਸ਼ਨ ਤਾਂ ਬਣਦੀ ਨਹੀਂ ਇਹਦੇ ਨਾਲ ਬਹੁਤ ਵੱਡਾ ਮਸਲਾ ਖੜਾ ਹੁੰਦਾ ਹੈ ਤੁਸੀਂ ਹਰੇਕ ਪਰਿਵਾਰ ਨੂੰ ਜਿਨ੍ਹਾਂ ਦੀ ਲਾਸ਼ ਹੈ ਭੇਜ ਦਿਓ ਅਸੀਂ ਉਹਨਾਂ ਨੂੰ ਜਾਣਕਾਰੀ ਦਿਆਂਗੇ ਕਾਨੂੰਨ ਨਾਲ ਮਖੌਲ ਕੀਤਾ ਗਿਆ ਹੈ ਇੱਕ ਕੌਮ ਨਾਲ ਮਖੌਲ ਕੀਤਾ ਗਿਆ ਹੈ ਤੇ ਉਹਨਾਂ ਲੋਕਾਂ ਨਾਲ ਮਖੌਲ ਕੀਤਾ ਗਿਆ ਹੈ ਜਿਹੜੇ ਹੋਰ ਕੁਛ ਨਹੀਂ ਮੰਗਦੇ ਸਿਰਫ ਡੈਥ ਸਰਟੀਫਿਕੇਟ ਹੀ ਮੰਗਦੇ ਸੀ ਕਿਉਂਕਿ ਅਸੀਂ ਹਾਈ ਕੋਰਟ ਤੋਂ ਮੰਗਿਆ ਕਿ ਸਾਨੂੰ ਸਾਡੇ ਨਾਲ ਸੰਬੰਧਿਤ ਵੀਰ ਭਰਾ ਦੀ ਲਾਸ਼ ਦੀ ਜਾਣਕਾਰੀ ਚਾਹੀਦੀ ਹੈ ਉਹ ਸਾਨੂੰ ਕਹਿ ਰਹੇ ਹੈ ਕਿ ਜਿਹਦੀ ਜਾਣਕਾਰੀ ਤੁਹਾਨੂੰ ਹੈਗੀ ਆ ਉਹਦੇ ਬਾਰੇ ਆ ਜਾਓ ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਨੂੰ ਜਵਾਬ ਦਿੱਤਾ ਹੈ ਚਾਹੇ ਅਸੀਂ ਹੁਣ ਸੁਪਰੀਮ ਕੋਰਟ ਚ ਜਾਵਾਂਗੇ ਚਾਹੇ ਅਸੀਂ ਹਰ ਕਾਨੂੰਨੀ ਕਾਰਵਾਈ ਕਰਾਂਗੇ ਪਰ ਸਭ ਤੋਂ ਵੱਡੀ ਕਚਹਿਰੀ ਲੋਕਾਂ ਦੀ ਕਚਹਿਰੀ ਹੁੰਦੀ ਹੈ ਤੇ ਅਸੀਂ ਲੋਕਾਂ ਦੀ ਕਚਹਿਰੀ ਚ ਦੁਨੀਆਂ ਪੱਧਰ ਤੇ ਜਾਣਾ ਚਾਹੁੰਦੇ ਕਿ ਐ ਦੁਨੀਆਂ ਵਾਲਿਓ ਤੁਸਾਂ ਸਾਨੂੰ ਅੱਤਵਾਦੀ ਆਖਿਆ ਤੁਸਾਂ ਸਾਨੂੰ ਫਿਰਕਾ ਪ੍ਰਸਤ ਆਖਿਆ ਪਰ ਜਿਨ੍ਹਾਂ ਨੂੰ ਤੁਸਾਂ ਅਮਨ ਦੇ ਮਸੀਹੇ ਆਖਿਆ ਸੀ ਜਿਨ੍ਹਾਂ ਨੂੰ ਤੁਸਾਂ ਜਮਹੂਰੀਅਤ ਦੇ ਪੈਗੰਬਰ ਕਿਹਾ ਸੀ ਉਹਨਾਂ ਦੀ ਅਸਲੀਅਤ ਜਾਣੋ ਤੇ ਸਾਨੂੰ ਦੱਸੋ ਕਿ ਆਖਰ ਅੱਤਵਾਦੀ ਕੌਣ ਹੈ ਤੇ ਸੱਤਵਾਦੀ ਕੌਣ ਹੈ ਕਿਉਂਕਿ ਅਸੀਂ ਇਹ ਬਹੁਤ ਕਹਿ ਸਕਦੇ ਹਾਂ ਕਿ ਸਾਡੇ ਤੇ ਜ਼ੁਲਮ ਬਹੁਤ ਹੋਇਆ ਲੇਕਿਨ ਜ਼ੁਲਮ ਦਾ ਪੂਰਾ ਹਿਸਾਬ ਰੱਖਣ ਦਾ ਹਾਲੇ ਸਾਨੂੰ ਅਭਿਆਸ ਨਹੀਂ ਹੋਇਆ ਅਸੀਂ ਅਬਾਊਟ 50,000 ਅਬਾਊਟ 1 million ਇਹ ਸਾਰਾ ਕੁਛ ਕਹਿ ਦਿੰਦੇ ਹਾਂ ਦੁਨੀਆਂ ਦੇ ਪੜ੍ਹੇ ਲਿਖੇ ਲੋਕ ਇਤਬਾਰ ਨਹੀਂ ਕਰਦੇ ਐਗਜੈਕਟ ਫਿਗਰਾਂ ਮੰਗਦੇ ਨੇ ਤਾਂ ਉਹਦੇ ਵਾਸਤੇ ਅਸੀਂ ਇਹ ਵੀ ਕਹਿੰਦੇ ਹਾਂ ਕਿ ਆਓ ਤੁਸੀਂ ਸਾਰੇ ਹੀ ਇਸ ਮਸਲੇ ਦੇ ਉੱਤੇ ਕਿਉਂਕਿ ਇਹ ਮਸਲਾ ਉਹਨਾਂ ਪਰਿਵਾਰਾਂ ਦਾ ਮਸਲਾ ਨਹੀਂ ਇੱਕ ਕੌਮ ਦਾ ਮਸਲਾ ਹੈ ਇਹ ਦੁਨੀਆਂ ਦੀ ਮਾਨਵਤਾ ਦਾ ਮਸਲਾ ਹੈ ਤੁਸੀਂ ਸਾਰੇ ਇਸ ਮਸਲੇ ਨੂੰ ਜਿੱਥੇ ਵੀ ਹੈ ਜਿਸ ਵੀ ਢੰਗ ਨਾਲ ਹੈ ਉਸ ਢੰਗ ਦੇ ਨਾਲ ਪੇਸ਼ ਕਰੋ ਤੇ ਉਸ ਹਕੂਮਤ ਨੂੰ ਉਸ ਮਸ਼ੀਨਰੀ ਨੂੰ ਉਸ ਨਿਆਂ ਪ੍ਰਣਾਲੀ ਨੂੰ ਲਾਹਨਤਾਂ ਪਾਓ ਤੇ ਲੋਕਾਂ ਨੂੰ ਅਸਲੀਅਤ ਦੱਸੋ ਤਾਂ ਤੁਸੀਂ ਸਾਡੀ ਇਸ ਕੰਮ ਚ ਜ਼ਰੂਰ ਮਦਦ ਕਰਿਓ ਮੇਰੇ ਭਰਾਓ ਗੁਰੂ ਪਾਸ ਅਰਦਾਸ ਕਰੋ ਕਿ ਸੱਚੀਆਂ ਅਸੀਂ ਅਣਖੀਲੇ ਬਣੇ ਰਹੀਏ ਜਿਸ ਕੰਮ ਲਈ ਸਾਨੂੰ ਸਾਜਿਆ ਗਿਆ ਸੀ ਉਹਦੇ ਤੇ ਪਹਿਰਾ ਦੇ ਸਕੀਏ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਗੁਰੂ ਤੋਂ ਸਭ ਕੁਛ ਮੰਗਦੇ ਹਾਂ ਗੁਰੂ ਤੋਂ ਇੱਕ ਦਾਤ ਅਸੀਂ ਮੰਗਦੇ ਨਹੀਂ ਡਰਦੇ ਗੁਰੂ ਕੋਲ ਬੜੀਆਂ ਦਾਤਾਂ ਨੇ ਪਰ ਸਭ ਤੋਂ ਵੱਡੀ ਦਾਤ ਸਤਿਗੁਰਾਂ ਕੋਲ ਕਿਹੜੀ ਹੈ ਸਭ ਤੋਂ ਵੱਡੀ ਦਾਤ ਦੁੱਧ ਦੀ ਨਹੀਂ ਗੀ ਪੁੱਤ ਦੀ ਨਹੀਂ ਗੀ ਤੇ ਗੁਰੂ ਹੁਣ ਗੱਦੀ ਵੀ ਕਿਸੇ ਨੂੰ ਨਹੀਂ ਦਿੰਦੇ ਕਿਸੇ ਸਾਧ ਨੂੰ ਹੁਣ ਉਹ ਗੁਰੂ ਨਹੀਂ ਬਣਾ ਸਕਦੇ ਗੁਰੂ ਨੇ ਜਦ ਗੁਰ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ ਸੀ ਤਾਂ ਉਹਦੇ ਕੋਲ ਇੱਕ ਵਿਸ਼ੇਸ਼ ਦਾਤ ਸੀ ਜਿਹੜੀ ਜਿਹੜਾ ਮਰਜ਼ੀ ਸਿੱਖ ਲੈ ਸਕਦਾ ਤੇ ਉਸ ਵਿਸ਼ੇਸ਼ ਦਾਤ ਨੂੰ ਗੁਰਾਂ ਦੇ ਤੋਂ ਬਾਅਦ ਸਿੱਖਾਂ ਨੇ ਇੰਨਾ ਸਤਿਕਾਰ ਕੀਤਾ ਹੈ ਤੇ ਉਹ ਵਿਸ਼ੇਸ਼ ਦਾਤ ਹੈ ਗੁਰੂ ਦੇ ਕੋਲ ਹੈ ਉਹ ਹੈ ਸ਼ਹਾਦਤ ਦੀ ਦਾਤ ਜਿਨ੍ਹਾਂ ਨੂੰ ਇਹ ਦਾਤ ਮਿਲਦੀ ਹੈ ਉਹ ਗੁਰੂ ਤਾਂ ਨਹੀਂ ਬਣਦੇ ਲੇਕਿਨ ਗੁਰੂ ਤੋਂ ਬਾਅਦ ਸਾਡੀ ਕੌਮ ਦੇ ਸਭ ਤੋਂ ਵੱਧ ਸਤਿਕਾਰਤ ਲੋਕ ਬਣਦੇ ਨੇ ਤੇ ਮੈਂ ਇਹ ਆਸ ਕਰਦਾ ਹਾਂ ਮੈਂ ਕੋਈ ਸਿਆਸੀ ਲੀਡਰ ਤਾਂ ਹੈ ਨਹੀਂ ਕਿ ਕੋਈ ਸਿਆਸੀ ਲਾਈਨ ਜਾਂ ਸਿਆਸੀ ਪੈਂਤੜਾ ਕਰ ਸਕਾਂ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਮੈਂ ਤੁਹਾਨੂੰ ਜ਼ਰੂਰ ਕਹੂੰਗਾ ਖਾਲਸਾ ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਲਈ ਦੁਨੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਲਈ ਸਾਜਿਆ ਗਿਆ ਸੀ ਤੇ ਜੇ ਆਪਣੇ ਮਨੁੱਖੀ ਅਧਿਕਾਰ ਹੀ ਨਾ ਬਚਾ ਸਕਿਓ ਤਾਂ ਦੁਨੀਆਂ 'ਚ ਤੁਸੀਂ ਖਾਲਸੇ ਦੀ ਡੈਫੀਨੇਸ਼ਨ ਕੁਛ ਵੀ ਨਹੀਂ ਦੇ ਸਕੋਗੇ ਉੱਥੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਸਤਿਗੁਰ ਤੋਂ ਲੈਣਾ ਹੀ ਨਾ ਸਿੱਖੋ ਸਤਿਗੁਰ ਤੋਂ ਕੁਛ ਜੋ ਤੁਹਾਨੂੰ ਹਦਾਇਤ ਹੋਈ ਆ ਉਹ ਵੀ ਪੂਰੀ ਕਰਨੀ ਸਿੱਖੋ ਸਾਰਾ ਕੁਛ ਇਹਦੇ ਵਿੱਚ ਆ ਜਾਊਗਾ ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਇੰਨਾ ਹੀ ਕਹਿੰਦਾ ਹੋਇਆ ਆਓ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਸੋਚਿਆ ਸੀ ਕੁਝ ਉਹਨੇ ਭਾਣੇ ਕੁਝ ਵਰਤੇ, ਸੋਚਿਆ ਸੀ ਕੁਝ ਉਹਨੇ ਭਾਣੇ ਕੁਝ ਵਰਤੇ, ਪੁੱਤ ਘਰੋਂ ਗਏ ਖੇਤ ਅਜੇ ਤੱਕ ਨਹੀਂ ਪਰਤੇ। ਨੇਚੇ ਜਿਗਰ ਦੇ ਟੋਟੇ, ਨੋਚੇ ਜਿਗਰ ਦੇ ਟੋਟੇ, ਰੱਜ ਰੱਜ ਇਲਾਂ ਕਾਮਾਂ ਨੇ, ਪੁੱਤ ਆਊਗਾ ਜ਼ਰੂਰ ਉਡੀਕਦੀਆਂ ਮਾਵਾਂ ਨੇ, ਪੁੱਤ ਆਊਗਾ ਜ਼ਰੂਰ ਉਡੀਕਦੀਆਂ ਮਾਵਾਂ ਨੇ। ਅੱਜ ਆਪਾਂ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਅਤੇ ਉਹਨਾਂ ਦੀ ਦਿੱਤੀ ਹੋਈ ਕੁਰਬਾਨੀ ਨੂੰ ਆਪਾਂ ਯਾਦ ਕਰ ਰਹੇ ਹਾਂ। ਆਖਿਰ ਦੇ ਵਿੱਚ ਉਹਨਾਂ ਨੇ ਬੜੀ ਅਹਿਮ ਗੱਲ ਕਹੀ ਹੈ ਕਿ ਸ਼ਹਾਦਤ ਉਹ ਮਨੁੱਖ ਹੁੰਦੇ ਨੇ ਜਿਹੜੇ ਸਤਿਕਾਰੇ ਜਾਂਦੇ ਨੇ ਕੌਮਾਂ ਦੇ ਵਿੱਚ, ਅਤੇ ਅੱਜ ਵੀ ਸਾਡੀ ਕੌਮ ਜਸਵੰਤ ਸਿੰਘ ਖਾਲੜਾ ਨੂੰ ਸਤਿਕਾਰਦੀ ਹੈ, ਭਾਵੇਂ ਥੋੜ੍ਹੀ ਮਾਤਰ ਦੇ ਵਿੱਚ ਸਤਿਕਾਰ ਦਿੰਦੀ ਹੈ, ਸਤਿਕਾਰਦੀ ਹੈ। ਇਹ ਨਹੀਂ ਕਿ ਸਤਿਕਾਰ, ਜੇਕਰ ਸਤਿਕਾਰ ਨਾ ਹੁੰਦਾ ਤਾਂ 2-2.5 ਲੱਖ ਦੀ ਵੋਟ ਜਿਹੜੀ ਹੈ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਪੈਂਦੀ ਨਾ, ਕਿਉਂਕਿ ਉਹਨਾਂ ਦੀ ਪਹਿਚਾਣ ਸਿਰਫ ਤਾਂ ਸਿਰਫ ਭਾਈ ਜਸਵੰਤ ਸਿੰਘ ਖਾਲੜਾ ਦੇ ਕੀਤੇ ਹੋਏ ਕੰਮਾਂ ਅਤੇ ਉਹਨਾਂ ਦੀ ਬਦੌਲਤ ਹੀ ਉਹਨਾਂ ਨੂੰ ਜਿਹੜੀ ਹੈ ਇੰਨੀ ਵੱਡਾ ਜਿਹੜੀ ਉੱਥੇ ਵੋਟ ਪਈ ਸੀ।
ਜੀ ਬਿਲਕੁਲ, ਜਿਹੜਾ ਇਹ ਚੀਜ਼ ਹੈ ਕਿ ਜਿਵੇਂ ਚਲੋ ਇਹ ਦੁਨੀਆਂ ਦੇ ਬਦਲਦੇ ਰੂਪਾਂ ਦੇ ਵਿੱਚ ਇਹ ਗੱਲਾਂ ਸ਼ਾਇਦ ਥੋੜੀਆਂ ਜਿਹੀਆਂ ਵੱਖਰੀਆਂ ਲੱਗਣ, ਪਰ ਜਿਹੜੀ ਅਸਲ ਦੇ ਵਿੱਚ ਜਿਵੇਂ ਕਹਿ ਲਓ ਕਿ ਜਿਵੇਂ ਇਹ ਗੱਲ ਵੀ ਕਹੀ ਜਾਂਦੀ ਖਾਲਸਾ ਪ੍ਰਗਟਿਓ ਪਰਮਾਤਮ ਕੀ ਮੋਜ, ਅਤੇ ਆਮ ਤੌਰ 'ਤੇ ਆਪਾਂ ਆਪਣੇ ਗੁਰੂ ਸਾਹਿਬਾਨ ਨੂੰ ਵੀ ਪਰਮੇਸ਼ਰ ਦਾ ਰੂਪ ਸਮਝਦੇ ਹਾਂ। ਉਹਨਾਂ ਦੀ ਜਿਹੜੀ ਉਹਨਾਂ ਦੀ ਸੋਚ ਸ਼ਕਤੀ ਸੀ ਜਾਂ ਉਹਨਾਂ ਨੇ ਜੋ ਲੁਕਾਈ ਲਈ ਕੰਮ ਕੀਤੇ ਉਸ ਪੱਧਰ ਨੂੰ ਆਪਾਂ ਲੈ ਕੇ ਜੇ ਦੇਖੀਏ ਤਾਂ ਇਹ ਗੱਲ ਹੈ ਕਿ ਇਹ ਗੱਲ ਜਿਵੇਂ ਬਾਕੀ ਧਰਮਾਂ ਦੇ ਵਿੱਚ ਵੀ ਇਹ ਕਿਸੇ ਹੱਦ ਤੱਕ ਆਉਂਦੀ ਹੈ, ਪਰ ਸਿੱਖ ਧਰਮ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਜਿਹੜੀ ਸ਼ਹਾਦਤ ਨੂੰ ਬਹੁਤ ਵੱਡਾ ਦਰਜਾ ਇਸ ਕਰਕੇ ਦਿੱਤਾ ਗਿਆ ਜਿਵੇਂ ਜਸਵੰਤ ਸਿੰਘ ਜੀ ਖਾਲੜਾ ਨੇ ਵੀ ਕਿਹਾ ਕਿ ਗੁਰੂ ਸਾਹਿਬ ਨੂੰ ਜਿਹੜੀ ਚੀਜ਼ ਭਾਉਂਦੀ ਹੈ, ਜਿਹੜੀ ਚੀਜ਼ ਦੀ ਉਹ ਸਭ ਤੋਂ ਵੱਧ ਸਮਝਦੇ ਨੇ ਕਿ ਉਹ ਸਿੱਖਾਂ ਕੋਲੋਂ ਸਮਝਦੇ ਨੇ ਕਿ ਉਹ ਸਿੱਖ ਕੋਲ, ਸਿੱਖ ਜਿਹੜੇ ਨੇ ਉਹ ਇਸ ਪੱਧਰ ਤੱਕ ਉਹਨਾਂ ਦੀ ਤਿਆਰੀ ਹੋਣੀ ਚਾਹੀਦੀ ਹੈ ਕਿ ਜੇ ਸ਼ਹਾਦਤ ਦੇਣੀ ਪਵੇ ਤਾਂ ਉਹ ਸ਼ਹਾਦਤ ਦੇ ਸਕਣ। ਅਤੇ ਇਸੇ ਕਰਕੇ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਚਾਰ ਸਾਹਿਬਜ਼ਾਦੇ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤਾਂ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਉੱਥੇ ਜਿਹੜੇ ਆਪਣੇ ਵਾਰਤਾਲਾਪ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਸੰਤੁਸ਼ਟੀ ਪ੍ਰਗਟਾਈ ਸੀ ਕਿ ਜਿਹੜੇ ਉਹਨਾਂ ਦੇ ਬੱਚੇ ਵੀ ਸ਼ਹਾਦਤ ਦਾ ਜਾਮ ਪੀ ਗਏ। ਇਹ ਬਦਲਦੇ ਸਮੇਂ ਦੇ ਵਿੱਚ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਇਹ ਬਦਲਦੇ ਸਮੇਂ ਦੇ ਵਿੱਚ ਇਹ ਗੱਲਾਂ ਥੋੜ੍ਹੀਆਂ ਜਿਹੀਆਂ ਅਲੱਗ ਲੱਗਦੀਆਂ ਨੇ, ਥੋੜ੍ਹੀਆਂ ਜਿਹੀਆਂ ਵੱਖਰੀਆਂ ਜਿਹੀਆਂ ਲੱਗਦੀਆਂ ਨੇ ਵੀ ਇਹ ਕੀ ਹੋ ਰਿਹਾ, ਪਰ ਇਹ ਸਮੇਂ ਦੇ ਅਨੁਸਾਰ ਜਿਵੇਂ ਇਹ ਸਾਰਾ ਕੁਝ ਚੱਲਦਾ ਰਹਿੰਦਾ ਹੈ। ਅਤੇ ਬਕਾਇਦਾ ਜੀ ਅਸੀਂ ਉਸ ਮਹਾਨ ਯੋਧੇ ਨੂੰ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ। ਅਤੇ ਇਸ ਤੋਂ ਅੱਗੇ ਜਿਹੜੀ ਕਹਾਣੀ ਸ਼ੁਰੂ ਹੁੰਦੀ ਹੈ ਕਿ ਮਨੁੱਖੀ ਅਧਿਕਾਰਾਂ ਨੂੰ ਇਸ ਪੱਧਰ ਤੱਕ ਲਿਆ ਕੇ ਵੀ ਸਾਡੀ ਕੌਮ ਉਹ ਨਹੀਂ ਦੱਸ ਸਕੀ ਜੋ ਦੁਨੀਆਂ ਨੂੰ ਦੱਸਣਾ ਚਾਹੀਦਾ ਸੀ। ਅਤੇ ਇਸ ਦੇ ਵਿੱਚ ਹਰ ਇਹ ਵਾਰੀ ਜਿਹੜੀ ਗੱਲ ਦੀ ਜਦੋਂ ਡੂੰਘਾਈ ਦੇ ਵਿੱਚ ਜਾਈਦਾ ਤਾਂ ਹਰ ਪਾਸੇ ਸਾਨੂੰ ਸਿੱਖ ਕੌਮ ਦੇ ਵਿੱਚ ਗਦਾਰੀਆਂ ਨਜ਼ਰ ਆਉਂਦੀਆਂ ਨੇ। ਅਤੇ ਅਜਿਹਾ ਕੁਝ ਹੀ ਹੋਇਆ ਮਨੁੱਖੀ ਅਧਿਕਾਰਾਂ ਦੇ ਲਈ ਵੀ, ਅਤੇ ਇਹਦੀਆਂ ਹੱਲੇ ਪਰਤਾਂ ਦੇਖੋ ਕਦੋਂ ਖੁੱਲ੍ਹਦੀਆਂ ਨੇ ਜੀ, ਪਰ ਹੁਣ ਤੱਕ ਦਾ ਜਿਹੜਾ ਤਜਰਬਾ ਜਿਹੜਾ ਸਾਡਾ ਆ ਕਿ ਲਹਿਰਾਂ ਨੂੰ ਫੇਲ ਕਰਨ ਦੇ ਲਈ ਸਭ ਤੋਂ ਵੱਡੇ ਕਾਰਗਰ ਹਥਿਆਰ ਲਹਿਰ ਦੇ ਗਦਾਰ ਹੁੰਦੇ ਨੇ, ਅਤੇ ਸਿੱਖ ਕੌਮ ਦੇ ਵਿੱਚ ਗਦਾਰਾਂ ਦੀ ਕੋਈ ਕਮੀ ਨਹੀਂ। ਇਹ ਇਹਨਾਂ ਨੂੰ ਪਛਾਣਨ ਦੀ ਲੋੜ ਨਹੀਂ ਪੈਂਦੀ, ਸਮੇਂ ਦੀਆਂ ਸਰਕਾਰਾਂ ਨੂੰ ਇਹ ਆਪ ਜਾ ਕੇ ਦੱਸਦੇ ਨੇ ਕਿ ਅਸੀਂ ਗਦਾਰ ਹਾਂ, ਦੱਸੋ ਅਸੀਂ ਕੀ ਕਰੀਏ ਕੌਮ ਦੇ ਲਈ, ਕੌਮ ਦਾ ਘਾਣ ਕਰਨ ਦੇ ਲਈ। ਤੇ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰ ਇੱਕ ਥਾਂ ਤੇ ਬੈਠੇ ਨੇ, ਹਰ ਇੱਕ
ਥਾਂ ਇਸ ਟਾਈਮ ਫੈਟ ਕੀਤੇ ਹੋਏ ਨੇ ਜਿਹੜੇ ਸਾਡੇ ਧਾਰਮਿਕ ਅਦਾਰੇ ਚੱਲਦੇ ਨੇ ਖਾਸ ਕਰਕੇ ਉਹਨਾਂ ਦੇ ਤਾਂ।
ਹਾਂਜੀ ਬਿਲਕੁਲ ਬਿਲਕੁਲ, ਇਹ ਬੜੀ ਵੱਡੀ ਇਹ ਚੱਲ ਰਹੀ ਹੈ ਜੀ। ਚਲੋ ਬਾਕੀ ਦੁਨੀਆਂ ਦਾ ਵੀ ਹਿਸਾਬ ਕਿਤਾਬ ਕੁਛ ਉੱਦਾਂ ਦਾ ਹੁੰਦਾ ਜਾ ਰਿਹਾ, ਲੋਕੀ ਵੀ ਬਹੁਤੇ ਆਪ ਪੱਖੀ ਹੁੰਦੇ ਜਾ ਰਹੇ ਨੇ, ਲੋਕਾਂ ਨੂੰ ਸਿਰਫ ਆਪਣੀ ਫਿਕਰ ਤੱਕ ਹੀ ਫਿਕਰ ਰਹਿ ਗਈ ਹੈ, ਮਨੁੱਖਤਾ ਦੀ ਗੱਲ ਮਨੁੱਖਾਂ ਦੇ ਵਿੱਚੋਂ ਘਟਣੀ ਸ਼ੁਰੂ ਹੋ ਚੁੱਕੀ ਹੈ ਜੀ।
ਹਾਂਜੀ ਹੋ ਹੀ ਗਈ ਹੈ ਜੀ, ਹਰੇਕ ਕੋਈ ਚਾਹੁੰਦਾ ਮੈਂ ਕੀ ਲੈਣਾ ਜੀ, ਮੈਨੂੰ ਮੈਂ ਕੀ ਖੱਟਣਾ, ਮੈਂ ਕੀ ਕਰਨਾ।
ਹਾਂਜੀ ਹਾਂਜੀ ਇਹੋ ਜੀ, ਤੇ ਇਹੀ 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 ਸਭ ਇਹੀ ਸਮਝ ਲਓ ਜੀ, ਇਹੀ ਸਮਾਜ ਲਈ ਸਭ ਤੋਂ ਘਾਤਕ ਚੀਜ਼ ਹੁੰਦੀ ਆ। ਜਦੋਂ ਮਨੁੱਖ ਦੇ ਵਿੱਚੋਂ ਮਨੁੱਖਤਾ ਖਤਮ ਹੋ ਗਈ ਤਾਂ ਇਹਨੂੰ ਮਨੁੱਖ ਜਾਤੀ ਨੂੰ ਇਸ ਦੁਨੀਆਂ ਤੋਂ ਮਿਟਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਤੇ ਇੰਨੇ ਕੁ ਸਾਧਨ ਮਨੁੱਖ ਨੇ ਆਪ ਪੈਦਾ ਕਰ ਲਏ ਨੇ ਕਿ ਪਲਾਂ ਦੇ ਵਿੱਚ ਜਿਹੜੀ ਪੂਰੀ ਦੀ ਪੂਰੀ ਮਨੁੱਖ ਸੱਭਿਅਤਾ ਇਸ ਧਰਤੀ ਤੋਂ ਖਤਮ ਹੋ ਸਕਦੀ ਆ। ਤੇ ਇਹ ਦੇਖੋ ਜੀ ਰੱਬ ਦੇ ਰੰਗ ਕਿਵੇਂ ਇਹ ਸਾਰਾ ਕੁਝ ਚੱਲਦਾ ਆਉਣ ਵਾਲੇ ਦਿਨਾਂ ਦੇ ਵਿੱਚ। ਅਸੀਂ ਤਾਂ ਆਪਣੇ ਵੱਲੋਂ ਜਿਹੜਾ ਇਹ ਪ੍ਰੋਗਰਾਮ ਕਰਕੇ ਤੁਹਾਨੂੰ ਆਪਣਾ ਗੁਜ਼ਾਰਿਸ਼ ਹੀ ਕਰਦੇ ਰਹਿੰਦੇ ਹਾਂ ਬਈ ਸੁਚੇਤ ਜ਼ਰੂਰ ਰਹੋ। ਇਹ ਨਹੀਂ ਹੈ ਕਿ ਤੁਸੀਂ ਇਹ ਆਪਾਂ ਨਹੀਂ ਕਹਿ ਸਕਦੇ ਕਿ ਬਈ ਹਰ ਕੋਈ ਬੰਦਾ ਸ਼ਹਾਦਤ ਦੇਣ ਦਾ ਹੁੰਦਾ ਆ, ਪਰ ਘੱਟੋ ਘੱਟ ਜਿਹੜੇ ਇਹੋ ਜਿਹੇ ਸ਼ਹੀਦ ਨੇ ਉਹਨਾਂ ਨੂੰ ਤਾਂ ਯਾਦ ਰੱਖ ਹੀ ਸਕਦੇ ਹਾਂ। ਅਤੇ ਉਹਨਾਂ ਦੇ ਜਿਹੜੇ ਆਪਾਂ ਕਹਿ ਲਈਏ ਕਿ ਜਿਵੇਂ ਵੱਧ ਤੋਂ ਵੱਧ ਜਾਣਕਾਰੀ ਆਪਣੇ ਬੱਚਿਆਂ ਨੂੰ ਵੀ ਆਪਾਂ ਦੇ ਸਕਦੇ ਹਾਂ ਅਤੇ ਆਪਣੇ ਆਲੇ ਦੁਆਲੇ ਵੀ ਦੇ ਸਕਦੇ ਹਾਂ ਅਤੇ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿ ਅਜਿਹੇ ਸ਼ਹੀਦਾਂ ਦੇ ਦਿਹਾੜੇ ਵੱਡੀ ਪੱਧਰ ਦੇ ਉੱਤੇ ਮਨਾਏ ਜਾਣ।
ਹਾਂਜੀ, ਇਕੱਲੀਆਂ ਤਸਵੀਰਾਂ ਜਾਂ ਫੋਟੋਆਂ ਜਾਂ ਫੇਸਬੁੱਕ 'ਤੇ ਸ਼ੇਅਰ ਕਰਕੇ ਉਹਨਾਂ ਬਾਰੇ ਕੁਝ ਸਾਨੂੰ ਪ੍ਰਾਪਤ ਨਹੀਂ ਹੋਣਾ,
ਖਾਸ ਪ੍ਰਾਪਤੀ ਨਹੀਂ ਹੋ ਸਕਦੀ। ਪਰ ਜਦੋਂ ਜਿਵੇਂ ਇਹਨਾਂ ਦੀ ਸਪੀਚ ਹੈ ਇਹ ਸ਼ੇਅਰ ਕਰਨ ਦੇ ਨਾਲ ਜਾਂ ਉਹਨਾਂ ਦੇ ਬਾਰੇ ਹੋਰ ਜਾਣਕਾਰੀ
ਉਹ ਇੱਕ ਵੱਖਰੀ ਗੱਲ ਆ, ਬਟ ਨੋਰਮਲੀ ਕੀ ਕਰਦੇ ਕਿ ਬਸ ਫਾਰਮੈਲਿਟੀ ਲਈ ਕਿ ਚਲੋ ਖੈਰ ਬੜੇ ਪੱਥਰ ਮਾਰੇ ਦੁਨੀਆਂ ਨੇ, ਉਹਦਾ ਅਕਸ ਥਿੜਕਿਆ ਨਹੀਂ, ਸਦਾ ਝੱਖੜਾਂ ਵਿੱਚ ਅਡੋਲ ਰਿਹਾ ਹਾ, ਉਹ ਸ਼ਖਸ ਥਿੜਕਿਆ ਨਹੀਂ। ਫਿਰ ਪੌਣਾ ਬਾਕੀ ਹੋ ਗਈਆਂ, ਉਹਨੇ ਐਸਾ ਕਿੱਸਾ ਲਿਖਿਆ ਹੈ, ਮੈਂ ਦਿਲ ਤੋਂ ਹੋਮੇ ਝਾੜੀ ਹੈ, ਉਹ ਕਣਕਣ ਦੇ ਵਿੱਚ ਦਿਖਿਆ ਹੈ, ਕਈ ਧੁੱਪ ਸੀ ਉਹਦੇ ਪਿੰਡੇ ਤੇ, ਕਈ ਵਾਹ ਨੇ ਉਹਦਾ ਮੁੱਖ ਚੁੰਮਿਆ, ਉਹਨੇ ਦੁਨੀਆਂ ਦੇ ਸੁੱਖ ਛੱਡੇ ਨੇ, ਉਹਨੇ ਆ ਕੇ ਮੇਰਾ ਦੁੱਖ ਚੁੰਮਿਆ, ਮੈਂ ਉਹਦੇ ਵੱਲ ਨੂੰ ਲਿਖਦਾ ਹਾਂ, ਉਹ ਮੇਰੇ ਵੱਲ ਨੂੰ ਲਿਖਿਆ ਹੈ, ਮੈਂ ਦਿਲ ਤੋਂ ਹੋਮੇ ਝਾੜੀ ਹੈ, ਉਹ ਕਣਕਣ ਦੇ ਵਿੱਚ ਦਿਖਿਆ ਹੈ।
ਬਿਲਕੁਲ, ਬੜੀ ਮਹਾਨ ਸ਼ਖਸੀਅਤ ਸੀ ਜੀ ਜਸਵੰਤ ਸਿੰਘ ਖਾਲੜਾ।
ਤੇ ਹਾਂਜੀ, ਇਹਦੇ ਨਾਲ ਅੱਗੇ ਹੋਰ ਵੀ ਹੈ ਜੀ, ਉਹਦੇ ਮੁੱਖ ਤੇ ਕੋਈ ਸ਼ਿਕਵਾ ਨਹੀਂ, ਉਹ ਜਾਪੇ ਸ਼ਾਨ ਖੁਦਾਈ ਦੀ, ਉਹਨੇ ਜਾਨ ਤਲੀ ਤੇ ਧਰ ਦੱਸਿਆ, ਕਿੱਧਰਾਂ ਪ੍ਰੀਤ ਪਗਾਈ ਦੀ, ਇਸ਼ਕ ਮਜਾਜੀ ਦੁਨੀਆਂ ਤੇ ਉਹਦਾ ਇਸ਼ਕ ਹਕੀਕੀ ਨਿਭਿਆ ਏ, ਮੈਂ ਦਿਲ ਤੋਂ ਹੋਮੇ ਝਾੜੀ ਹੈ, ਉਹ ਕਣਕਣ ਦੇ ਵਿੱਚ ਦਿਖਿਆ ਏ। ਉਹ ਮੌਤ ਨੂੰ ਟਿਚਰਾਂ ਕਰਦਾ ਸੀ, ਉਹਨੂੰ ਕਿੱਥੋਂ ਇੰਨਾ ਬਲ ਮਿਲਿਆ, ਉਹ ਮੌਤ ਨੂੰ ਟਿਚਰਾਂ ਕਰਦਾ ਸੀ, ਉਹਨੂੰ ਕਿੰਨਾ ਇੱਥੋਂ ਬਲ ਮਿਲਿਆ, ਪੀਰਾਂ ਨੂੰ ਕਿਸਨੇ ਭੈ ਦੇਣਾ, ਉਹਦਾ ਸਿਦਕ ਕਦੇ ਨਾ ਵਿਕਿਆ ਏ, ਖੋਰੇ ਦਸਮ ਪਿਤਾ ਦੇ ਰਾਹਾਂ ਦੀ, ਮਿੱਟੀ ਨੂੰ ਪਿੰਡੇ ਮਲ ਮਿਲਿਆ, ਮੈਂ ਦਿਲ ਤੋਂ ਹੋਮੇ ਝਾੜੀ ਹੈ, ਉਹ ਕਣਕਣ ਦੇ ਵਿੱਚ ਦਿਖਿਆ, ਉਹ ਕਣਕਣ ਦੇ ਵਿੱਚ ਦਿਖਿਆ। ਇੱਕ ਵਾਰੀ ਫਿਰ ਉਸ ਜਸਵੰਤ ਸਿੰਘ ਖਾਲੜਾ ਤੇ ਉਹਨਾਂ ਦੀ ਦਿੱਤੀ ਹੋਈ ਸ਼ਹਾਦਤ ਨੂੰ ਆਪਾਂ ਜਿੰਨਾ ਵੀ ਯਾਦ ਕਰ ਲਈ ਉਨਾ ਥੋੜ੍ਹਾ।
ਹਾਂਜੀ ਬਿਲਕੁਲ ਜੀ।
ਹਾਂਜੀ, ਸੋ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੋਈਆਂ ਭੁੱਲਾਂ ਗਲਤ ਦੇਖੇ, ਮੈਂ ਕੋਈ ਜਾਣਕਾਰੀ ਤੁਹਾਨੂੰ ਸਹੀ ਨਾ ਦੇ ਸਕੇ ਹੋਈਏ, ਉਹਦੇ ਲਈ ਤੁਸੀਂ ਸਾਡੇ ਨਾਲ।
ਹਾਂਜੀ, ਬਾਕੀ ਕੰਪਲੇਂਟ ਕਰਨ ਵਾਲਿਆਂ ਨੂੰ ਕਹਿ ਦੇਣੇ ਆ ਬਈ ਭਾਵ ਬਈ ਜੇ ਕੋਈ ਗਿਲਾ ਸ਼ਿਕਵਾ ਹੁੰਦਾ ਆ ਤਾਂ ਪਹਿਲਾਂ ਆਪ ਆ ਕੇ ਸਾਡੇ ਨਾਲ ਗੱਲ ਕਰ ਸਕਦੇ ਹੋ, ਬਜਾਏ ਕਿ
ਕੰਪਲੇਂਟਾਂ ਤਾਂ ਹੋਣੀਆਂ ਹੀ ਆ ਜਦੋਂ ਸੱਚ ਦੇ ਪੰਥੀ ਬਣਨਾ।
ਚਲੋ, ਕਿਸੇ ਦਾ ਟਾਈਮ ਖਰਾਬ ਹੋਣ ਤੋਂ ਬਚੂਗਾ,
ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਤਾਂ ਜਦੋਂ ਸੰਦੇਸ਼ ਜਿਹੜਾ ਦੇਣਾ ਜਾਂ ਜਿੱਤੇ ਗੱਲ ਕਰਨੀ ਹੈ ਉਹ ਕੰਮ ਤਾਂ ਹੋਣਾ ਹੀ ਹੈ। ਖੈਰ ਬੇਨਤੀ ਕਰਦੇ ਆ ਕਿ ਕੋਈ ਵੀ ਗੱਲ ਹੋਵੇ ਜਿੱਥੇ ਲੱਗੇ ਕਿ ਅਸੀਂ ਕੋਈ ਗਲਤ ਇਨਫੋਰਮੇਸ਼ਨ ਦਿੰਦੇ ਆ, ਉਹਦੀ ਫੀਡਬੈਕ ਸਾਨੂੰ ਇੱਥੇ ਆਨਲਾਈਨ ਦੇ ਸਕਦੇ ਆ, ਸਾਡੇ ਮੈਸੇਜ ਕਰ ਸਕਦੇ ਆ, ਫੋਨ ਰਾਹੀਂ ਦੇ ਸਕਦੇ
ਆ। ਇੱਕ ਗੱਲ ਸਪਸ਼ਟ ਕਰ ਦਈਏ ਜੀ, ਇਹ ਜਿਹੜੀਆਂ ਕੰਪਲੇਂਟਸ ਹੁੰਦੀਆਂ ਇਹਨਾਂ ਦਾ ਸਾਡੇ ਤੇ ਉੱਦਾਂ ਵੈਸੇ ਕੋਈ ਅਸਰ ਨਹੀਂ ਹੁੰਦਾ, ਇਹ ਤਾਂ ਸਿਰਫ ਅਸੀਂ ਥੋੜਾ ਜਿਹਾ ਇੱਥੋਂ ਦੇ ਸਿਸਟਮ ਟਾਈਮ ਸਿਸਟਮ ਦਾ ਸਮਾਂ ਬਚਾਉਣ ਦੇ ਲਈ ਗੱਲ ਕਰ ਰਹੇ ਹਾਂ।
ਪਰ ਉਹਦੇ 'ਚ ਗੱਲ ਇੱਕ ਇਹ ਵੀ ਆ ਕਿ ਉਹ 'ਚ ਸਾਨੂੰ ਹੋਰ ਬਲ ਮਿਲਦਾ ਉੱਚੀਆਂ ਅਡਾਰੀਆਂ ਮਾਰਨ ਦਾ, ਕਿੱਦਾਂ ਅਡਾਰੀਆਂ ਮਾਰਨੀਆਂ ਹੋਰ। ਸੋ
ਵੈਸੇ ਇਹਨਾਂ ਦੀਆਂ ਜਿਹੜੀਆਂ ਕੰਪਲੇਂਟਸ ਕਰਕੇ ਹੀ ਅਸੀਂ ਇਸ ਪੱਧਰ ਤੱਕ ਗੱਲ ਕਰਨ ਦੀ ਜਿਹੜੀ ਹਿੰਮਤ ਸਾਡੇ ਚ ਆਈ ਆ, ਤੇ ਗਾਹ ਨੂੰ ਜਿਵੇਂ ਜਿਵੇਂ ਇਹਨਾਂ ਦੀਆਂ ਕੰਪਲੇਂਟਸ ਵਧੂਗੀਆਂ
ਉਦਾਂ ਹੋਰ ਹਿੰਮਤ ਆਉਣਗੀਆਂ ਜੀ,
ਉਦਾਂ ਸਾਡੀ।
ਬਾਕੀ ਗੁਰੂ ਦਾ ਆਸਰਾ ਚਾਹੀਦਾ ਤੇ ਸੱਚ ਦੇ, ਅਸੀਂ ਗਲਤ ਕਦੀ ਵੀ ਤੁਹਾਨੂੰ ਗਲਤ ਫੀਡਬੈਕ ਕਦੀ ਵੀ ਨਹੀਂ ਦੇਵਾਂਗੇ, ਇਹ ਤੁਹਾਡੇ ਨਾਲ ਵਾਅਦਾ ਗੁਰੂ ਨੂੰ ਜਾਣ ਦੇਣੀ ਆ। ਇਸ ਮਾਇਕ ਦੇ ਰਾਹੀਂ ਜਦੋਂ ਵੀ ਗੱਲ ਹੋਈ ਸੱਚੀ ਤੇ ਪੂਰੀ ਐਨ ਕਲੀਅਰ ਤੇ ਠੋਸ ਹੋਵੇਗੀ। ਇੰਨੇ ਹੀ ਗੱਲਾਂ ਨਾਲ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਲੇ ਗੈਟ ਦੇ ਜੀਵੇ